ਵਾਹਿਗੁਰੂ ਜੀ ਸੋਰਠ ਮਹਲਾ ਪੰਜਵਾਂ ਘਰ ਦੂਜਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਏਕ ਪਿਤਾ ਏਕ ਸਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ ਸੁਣ ਮੀਤਾ ਜਿਉ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇਹੋ ਦਿਖਾਈ ਸੁਣ ਮੀਤਾ ਧੂਰੀ ਕੋ ਬਲ ਜਾਈ ਇਹ ਮਨ ਤੇਰਾ ਭਾਈ ਰਹਾਉ ਪਾਵ ਮਲੋਵਾ ਮਲ ਮਲ ਧੋਵਾ ਇਹ ਮਨ ਤੈ ਕੂੰ ਦੇਸਾਂ ਸੁਣ ਮੀਤਾ ਹਉ ਤੇਰੀ ਸ਼ਰਣਾਈ ਆਇਆ ਪ੍ਰਭ ਮਿਲਾਉ ਦੇਹੋ ਉਪਦੇਸਾ ਮਾਨ ਨਾ ਕੀਜੈ ਸ਼ਰਨ ਪਰੀ ਜੈ ਕਰੈ ਸੋ ਭਲਾ ਮਨਾਈਐ ਸੁਣ ਮੀਤਾ ਜਿਉ ਪਿੰਡ ਸਭ ਤਨ ਅਰਪੀ ਜੈ ਇਉ ਦਰਸ਼ਨ ਹਰ ਜਿਉ ਪਾਈਐ ਭਇਓ ਅਨਗ੍ਰਹ ਪ੍ਰਸਾਦ ਸੰਤਨ ਕੈ ਹਰ ਨਾਮਾ ਹੈ ਮੀਠਾ ਜਨ ਨਾਨਕ ਕੋ ਗੁਰ ਕਿਰਪਾ ਧਾਰੀ ਸਭ ਅਕੁਲ ਨਿਰੰਜਨ ਡੀਠਾ ਭਇਓ ਅਨਗ੍ਰਹ ਪ੍ਰਸਾਦ ਸੰਤਨ ਕੈ ਹਰ ਨਾਮਾ ਹੈ ਮੀਠਾ ਜਨ ਨਾਨਕ ਕੋ ਗੁਰ ਕਿਰਪਾ ਧਾਰੀ ਸਭ ਅਕੁਲ ਨਿਰੰਜਨ ਡੀਠਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਦਲਾਰੀ ਗੁਰੂ ਸਰੂਪ ਗੁਰੂ ਸੰਗਤ ਜੀਓ ਜੋ ਪਾਵਨ ਮੁੱਖ ਵਾਕ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਬਖਸ਼ਿਆ ਸੀ ਉਹਦੀ ਵਿਚਾਰ ਆਪਾਂ ਦਿਨ ਵੇਲੇ ਦੇ ਦੀਵਾਨ ਵਿੱਚ 10:30 ਵਜੇ ਤੋਂ ਲੈ ਕੇ 11 ਵਜੇ ਤੱਕ ਸਿੱਖਣ ਦਾ ਯਤਨ ਕਰ ਰਹੇ ਸੀ। ਇਹ ਸ਼ਬਦ ਉਸ ਤੋਂ ਅਗਲੇ ਅੰਗ ਦੇ ਉੱਪਰ ਅਗਲੇ ਪੰਨੇ ਦੇ ਉੱਪਰ ਆ ਸ਼ਬਦ ਹੈ ਜਿਹੜਾ ਆਮ ਤੌਰ ਤੇ ਅਸੀਂ ਮੁੱਖ ਵਾਕ ਦੇ ਰੂਪ ਵਿੱਚ ਬਹੁਤ ਵਾਰੀ ਸੁਣਦੇ ਹਾਂ। ਇਸ ਸ਼ਬਦ ਦੇ ਵਿੱਚ ਆਪਸ ਵਿੱਚ ਡਿਸਕਸ਼ਨ ਹੈ, ਆਪਸ ਵਿੱਚ ਵਾਰਤਾਲਾਪ ਹੈ। ਇੱਕ ਪਾਸੇ ਤੋਂ ਕੁਝ ਪੁੱਛਿਆ ਗਿਆ, ਦੂਸਰੇ ਪਾਸੇ ਦੱਸਿਆ ਗਿਆ। ਸ਼ਬਦ ਦਾ ਸਿਰਲੇਖ ਹੈ ਸੋਰਠ ਮਹੱਲਾ ਪੰਜਵਾਂ ਘਰ ਦੂਜਾ ਚੌਪਦੇ। ਸੋਰਠ ਰਾਗ ਦਾ ਨਾਮ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਦਾ ਇਹ ਪਾਵਨ ਸ਼ਬਦ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 611 ਤੋਂ ਸ਼ੁਰੂ ਹੁੰਦਾ ਹੈ ਔਰ ਸ਼ਬਦ ਦੀ ਸਮਾਪਤੀ 612 ਤੇ ਹੈ। ਘਰ ਦੂਜਾ ਸਵਰ ਤੇ ਤਾਲਾਂ ਦੇ ਰਾਗਾਂ ਦੇ ਭੇਦ ਵਿੱਚ ਵੱਖ ਵੱਖ ਘਰ ਨੇ, ਜਿਨ੍ਹਾਂ ਵਿਚੋਂ 17 ਘਰਾਂ ਤੱਕ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਅੰਦਰ ਆਇਆ। ਉਸ ਵਿਚੋਂ ਦੂਜੇ ਘਰ ਵਿੱਚ ਇਹ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪ ਗਾਇਆ ਅਤੇ ਗਾਵਣ ਵਾਲਿਆਂ ਨੂੰ ਹੁਕਮ ਕਰ ਦਿੱਤਾ ਕਿ ਇਹਨੂੰ ਗਾਉਣਾ ਹੈ ਤਾਂ ਇਸ ਘਰ ਦੇ ਵਿੱਚ ਭਾਵ ਤਾਲ ਸਵਰ ਦੇ ਭੇਦ ਅਨੁਸਾਰ ਗਾਉਣਾ। ਚੌਪਦੇ 4 ਪਦਿਆਂ ਦਾ ਸ਼ਬਦ ਹੈ। ਆਪ ਜੀ ਅਖੀਰ ਤੇ ਦੇਖ ਰਹੇ ਹੋ, ਇਸ ਸ਼ਬਦ ਦੇ ਅਖੀਰ ਤੇ 3 ਅੰਕ ਲਿਖੇ ਹੋਏ ਨੇ। ਇੱਕ ਹੈ 4, ਫਿਰ ਫੁੱਲ ਸਟੋਪ, ਫਿਰ ਹੈ 1, ਫਿਰ ਫੁੱਲ ਸਟੋਪ, ਫਿਰ ਹੈ 12। ਇਹਨੂੰ ਸਮਝਣਾ, ਜਿਹੜੇ ਰੋਜ਼ਾਨਾ ਆ ਰਹੇ ਨੇ, ਆਪਾਂ ਵਿਚਾਰ ਰਹੇ ਹਾਂ ਕਿ ਅਖੀਰਲੇ ਅੰਕਾਂ ਵਿੱਚ ਬੜਾ ਕਮਾਲ ਦਾ ਇੱਕ ਕਨਸੈਪਟ ਹੁੰਦਾ ਹੈ। ਜਿਹੜਾ 4 ਅੰਕ ਹੈ ਉਹ ਦੱਸ ਰਿਹਾ ਕਿ 4 ਪਦਿਆਂ ਦਾ ਔਰ ਇਹ ਚੌਥਾ ਪਦਾ ਇੱਥੇ ਸਮਾਪਤ ਹੋ ਰਿਹਾ। ਜਿਹੜਾ 1 ਲਿਖਿਆ ਹੋਇਆ, ਨੋਟ ਕਰਿਓ, ਜਿੱਥੋਂ ਵੀ ਘਰ ਦੂਜਾ ਲਿਖਿਆ ਗਿਆ ਉੱਥੋਂ ਇੱਕ ਸਬਜੈਕਟ ਸ਼ੁਰੂ ਹੋ ਗਿਆ। ਉਸ ਸਬਜੈਕਟ ਦਾ ਇਹ ਪਹਿਲਾ ਸ਼ਬਦ ਹੈ। ਆਪ ਜੀ ਉੱਪਰ ਹੀ ਦੇਖ ਰਹੇ ਹੋ ਘਰ ਦੂਜਾ। ਹੁਣ ਜਿਤਨੇ ਅੱਗੇ ਸ਼ਬਦ ਆਉਣਗੇ ਉਹ ਸਾਰੇ ਦੂਜਾ ਘਰ ਦੇ ਆਉਣਗੇ, ਪਰ ਉਹਨਾਂ ਦੇ ਨਾਲ ਘਰ ਦੂਜਾ ਲਿਖਿਆ ਨਹੀਂ ਹੋਏਗਾ। ਉਹਦੀ ਗਿਣਤੀ 1, 2, 3, 4, 5 ਇਸ ਤਰ੍ਹਾਂ ਗਿਣਤੀ ਚੱਲੇਗੀ। ਅੱਗੇ ਲਿਖਿਆ ਹੋਇਆ 12। ਇਸ ਨੂੰ ਸਮਝਿਓ। ਇੱਥੇ ਘਰ ਦੂਜਾ ਹੈ, ਇਸ ਤੋਂ ਪਹਿਲਾਂ ਕੁਛ ਸ਼ਬਦਾਂ ਦਾ ਪ੍ਰੋਪਰ ਇੱਕ ਸਬਜੈਕਟ ਹੈ ਜਿਹਦੇ ਟਾਈਟਲ ਪਿੱਛੇ ਘਰ ਪਹਿਲਾਂ, ਉਸ ਵਿੱਚ 11 ਸ਼ਬਦਾਂ ਤੋਂ ਬਾਅਦ ਇਹ 12ਵਾਂ ਸ਼ਬਦ ਹੈ। ਇੱਕ ਚੀਜ਼ ਹੋਰ ਨੋਟ ਕਰ ਲੈਣੀ, ਜਿਹੜੇ ਆਪ ਪਾਠ ਕਰਦੇ ਨੇ ਔਰ ਜਿਨ੍ਹਾਂ ਦੇ ਅੰਦਰ ਇਹ ਰੁਚੀ ਹੈ, ਚਾਹੋ ਹੈ ਕਿ ਅਸੀਂ ਗੁਰਬਾਣੀ ਨੂੰ ਸਮਝੀਏ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਿੱਥੋਂ ਵੀ ਪ੍ਰੋਪਰ ਸਬਜੈਕਟ ਸ਼ੁਰੂ ਹੁੰਦਾ ਹੈ ਉੱਥੇ ਇੱਕੋ ਅੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਲਿਖਿਆ ਹੁੰਦਾ ਹੈ। ਸਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਇਹ 33 ਵਾਰੀ ਅੰਕਿਤ ਹੋਇਆ। ਜਿੱਥੇ ਵੀ ਇੱਕੋ ਅੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਹੈ ਉੱਥੇ ਬਿਲਕੁਲ ਇੱਕ ਫਰੈਸ਼ ਸਬਜੈਕਟ ਉੱਥੋਂ ਇੱਕ ਸ਼ੁਰੂ ਹੁੰਦਾ ਸਾਡੀ ਜ਼ਿੰਦਗੀ ਨਾਲ ਸੰਬੰਧਿਤ। ਫਿਰ ਆਪਾਂ ਦੇਖਦੇ ਹਾਂ ਜਦੋਂ ਕਿਸੇ ਸਬਜੈਕਟ ਨੂੰ ਕਲੀਅਰ ਕਰਨਾ ਹੋਵੇ ਉਹਨੂੰ ਲੌਜੀਕਲੀ ਪ੍ਰੂਵੇਬਲ ਉਹਦੇ ਨਾਲ ਸੰਬੰਧਿਤ ਹਰ ਐਂਗਲ ਦੀ ਗੱਲ ਕਰਨੀ ਹੋਵੇ, ਕਈ ਵਾਰੀ ਚੱਲਦੇ ਸਬਜੈਕਟ ਵਿੱਚ ਇੱਕ ਦੂਸਰਾ ਸਬਜੈਕਟ ਐਡ ਕਰਨਾ ਹੁੰਦਾ ਹੈ, ਉਹ ਜਿੱਥੇ ਜਿੱਥੇ ਵੀ ਸਬਜੈਕਟ ਇਸ ਤਰ੍ਹਾਂ ਬਦਲਦੇ ਨੇ ਉੱਥੇ ਇੱਕੋ ਅਹੰਕਾਰ ਸਤਿਗੁਰ ਪ੍ਰਸਾਦ ਅੰਕਿਤ ਕੀਤਾ ਗਿਆ। ਇਹ ਨਾ ਹੋਵੇ ਅਸੀਂ ਬਾਣੀ ਪੜ੍ਹਦੇ ਜਾਈਏ ਤੇ ਸਾਨੂੰ ਪਤਾ ਨਾ ਲੱਗੇ ਕੁਛ, ਅਕਸਰ ਵਾਪਰ ਜਾਂਦਾ। ਅਗਰ ਪੁੱਛਿਆ ਜਾਵੇ ਤੁਸੀਂ ਜਪਜੀ ਸਾਹਿਬ ਦਾ ਪਾਠ ਕਰਦੇ ਹੋ, ਸ਼ਾਇਦ ਅੱਗੋਂ ਜਵਾਬ ਆਉਂਦਾ ਮੈਂ ਤਾਂ ਜੀ 5 ਜਪਜੀ ਸਾਹਿਬ ਦੇ ਪਾਠ ਕਰਦਾ। ਪੁੱਛਿਆ ਪਿਆਰਿਆ ਉਸ ਵਿੱਚ ਪੰਕਤੀ ਆਉਂਦੀ ਹੈ ਸਵਸਥ ਆਤ ਬਾਣੀ ਬਰਮਾਓ, ਇਹਦੇ ਚ ਗੁਰੂ ਕੀ ਕਹਿ ਰਹੇ ਨੇ? ਕਹਿੰਦਾ ਜੀ ਮੈਂ ਤੇ ਕਦੀ ਧਿਆਨ ਨਹੀਂ ਦਿੱਤਾ। ਬਈ ਚਲੋ ਨਹੀਂ ਧਿਆਨ ਦਿੱਤਾ, ਸਵਸਥ ਕੀ ਹੁੰਦਾ? ਕਹਿੰਦਾ ਜੀ ਮੈਂ ਤੇ ਇਹ ਵੀ ਨਹੀਂ ਕਦੀ ਸੋਚਿਆ। ਬਈ ਆਤ ਕੀ ਹੁੰਦਾ? ਬਈ ਇਹ ਵੀ ਨਹੀਂ ਪਤਾ ਲੱਗਿਆ। ਇਹਦਾ ਮਤਲਬ ਐਬਸੈਂਟ ਮਾਈਂਡਡ ਪੜ੍ਹ ਰਹੇ ਆ, ਖੁਬਾਇਓ ਪੜ੍ਹ ਰਹੇ ਆ ਪਰ ਉਸ ਦੇ ਸ਼ਬਦਾਂ ਦੀ ਡੈਪਥ ਵਿੱਚ ਨਹੀਂ ਜਾ ਰਿਹਾ। ਕੋਸ਼ਿਸ਼ ਕਰਨੀ ਬਾਣੀ ਨੂੰ ਪੜ੍ਹਨਾ, ਗੁਰਬਾਣੀ ਅੰਦਰ ਕੁਛ ਉਹ ਸਬਜੈਕਟ ਆਏ ਨੇ ਜਿਹੜੇ ਸਾਡੀ ਡੇਲੀ ਲਾਈਫ ਨਾਲ ਰੈਲੇਵੈਂਟ ਹਨ ਔਰ ਉਹਦੀ ਸਾਡੇ ਅੰਦਰ ਜ਼ਰੂਰਤ ਹੈ। ਅੱਜ ਦੇ ਇਸ ਸ਼ਬਦ ਦੀ ਸੌਖੀ ਸਮਝ ਲੱਗ ਜਾਏਗੀ, ਪਹਿਲਾਂ ਇੱਕ ਵਾਹਿਗੁਰੂ ਦਾ ਬਣਾਇਆ ਹੋਇਆ ਲਾਅ ਆਫ ਕ੍ਰੀਏਸ਼ਨ ਸਮਝ ਲੈਣਾ, ਜਿਹੜਾ ਸਾਡਾ ਹਿਰਦਾ ਹੈ, ਹਿਰਦੇ ਦੇ ਅੰਦਰ ਜਿਹੜੀਆਂ ਸਾਡੀ ਚੁਆਇਸ ਹੈ ਇਹ ਦੋ ਹਿੱਸਿਆਂ ਵਿੱਚ ਹੈ। ਸਾਡੀਆਂ ਜਿਹੜੀਆਂ ਵਾਸ਼ਨਾਵਾਂ ਨੇ, ਸਾਡੀਆਂ ਇੱਛਾਵਾਂ ਡਿਜ਼ਾਇਰਸ ਨੇ, ਸੁਪਨੇ ਨੇ, ਦੋ ਤਰ੍ਹਾਂ ਦੇ ਹੈ। ਇੱਕ ਲਾਈਕਿੰਗ ਪਾਰਟ ਹੈ, ਇੱਕ ਡਿਸਲਾਈਕਿੰਗ ਪਾਰਟ ਹੈ। ਸਬਜ਼ੀ ਖਾਣੀ, ਰੋਟੀ ਖਾਣੀ ਹਰ ਇੱਕ ਦੀ ਨੈਸੈਸਿਟੀ ਹੈ, ਰੋਜ਼ਾਨਾ ਖਾਣੀ ਹੈ। ਕਿਹੜੀ ਸਬਜ਼ੀ ਕਿਸ ਨੂੰ ਪਸੰਦ ਆਉਂਦੀ ਹੈ, ਹਰ ਇੱਕ ਦੀ ਆਪਣੀ ਆਪਣੀ ਲਾਈਕਿੰਗ ਹੈ, ਹਰ ਇੱਕ ਦੀ ਆਪਣੀ ਆਪਣੀ ਪਸੰਦ ਹੈ। ਜਿਹੜੀ ਸਬਜ਼ੀ ਨੂੰ ਉਹ ਪਸੰਦ ਕਰਦਾ ਹੈ, ਉਸ ਸਬਜ਼ੀ ਦੀ ਸੁਗੰਧੀ ਪਹੁੰਚ ਜਾਵੇ, ਭੁੱਖ ਹੋਰ ਵੱਧ ਜਾਂਦੀ ਹੈ। ਜਿਹੜੀ ਸਬਜ਼ੀ ਨਹੀਂ ਪਸੰਦ ਕਰਦਾ, ਉਹਦੀ ਸੁਗੰਧੀ ਆ ਜਾਵੇ, ਭੁੱਖ ਅੱਧੀ ਰਹਿ ਜਾਂਦੀ ਹੈ, ਮਿਟ ਜਾਂਦੀ ਹੈ। ਬੰਦੇ ਦੀ ਅੰਦਰਲੀ ਲਾਈਕਿੰਗ ਤੇ ਡਿਸਲਾਈਕਿੰਗ ਦਾ ਜ਼ਿੰਦਗੀ ਨਾਲ ਬੜਾ ਗਹਿਰਾ ਸੰਬੰਧ ਹੈ। ਕੱਪੜੇ ਪਾਉਣੇ ਹਰ ਬੰਦੇ ਦੀ ਬੇਸਿਕ ਨੈਸੈਸਿਟੀ ਹੈ, ਕਿਉਂਕਿ ਪਸ਼ੂਆਂ ਵਾਂਗ ਨਗਨ ਨਹੀਂ ਫਿਰ ਸਕਦਾ ਬੰਦਾ, ਪਸ਼ੂ ਫਿਰ ਸਕਦੇ ਨੇ। ਇਨਸਾਨ ਹਮੇਸ਼ਾ ਆਪਣੇ ਸਰੀਰ ਨੂੰ ਢੱਕ ਕੇ ਇੱਕ ਸਭਿਅਤਾ ਵਿੱਚ ਕਲਚਰਲ ਬਣ ਕੇ ਵਿਚਰਦਾ ਹੈ, ਪਰ ਕਿਸ ਤਰ੍ਹਾਂ ਦੇ ਕੱਪੜੇ, ਉਹਨਾਂ ਕੱਪੜਿਆਂ ਦਾ ਕਿਸ ਤਰ੍ਹਾਂ ਦਾ ਰੰਗ, ਇਹ ਹਰ ਇੱਕ ਦੀ ਲਾਈਕਿੰਗ ਆਪਣੀ ਆਪਣੀ ਹੈ। ਤੁਸੀਂ ਦੇਖੋਗੇ ਕਿਸੇ ਦੇ ਕੱਪੜੇ ਪਾਏ ਹੋਏ ਪਸੰਦ ਆ ਗਏ, ਬੰਦਾ ਉਹ ਜੇ ਕੱਪੜੇ ਆਪਣੇ ਪਾਉਣੇ ਚਾਹੁੰਦਾ ਹੈ ਤੇ ਕਿਸੇ ਦੇ ਨਹੀਂ ਪਸੰਦ ਆਏ ਤਾਂ ਉਹਨੂੰ ਫਤਿਹ ਵੀ ਨਹੀਂ ਬੁਲਾਉਂਦਾ। ਨੋਟ ਕਰਿਓ, ਅਸੀਂ ਕਹਿੰਦੇ ਪਏ ਆ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਅਸੀਂ ਕਹਿੰਦੇ ਆ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਅਸੀਂ ਸੋਹਿਲਾ ਸਾਹਿਬ ਵਿਚ ਪੜ੍ਹਦੇ ਆ ਸਭ ਮਹਿ ਜੋਤ, ਜੋਤ ਹੈ ਸੋਏ ਤਿਸ ਦਹਿ ਚਾਨਣ, ਸਭ ਮਹਿ ਚਾਨਣ ਹੋਏ। ਕਦੀ ਪਰਖ ਕੇ ਦੇਖਿਓ ਕਿਸੇ ਦੇ ਕੱਪੜੇ ਚੰਗੇ ਨਹੀਂ ਲੱਗੇ, ਫਤਿਹ ਵੀ ਨਹੀਂ ਬੁਲਾਈ, ਪਾਸੇ ਮੂੰਹ ਕਰਕੇ ਲਾਂਗੇ। ਕਿਉਂਕਿ ਲਾਈਕਿੰਗ ਤੇ ਡਿਸਲਾਈਕਿੰਗ ਦਾ ਸੰਬੰਧ ਸਾਡੇ ਡਿਸੀਜਨ ਲੈਣ ਦੇ ਨਾਲ ਬੜਾ ਭਾਰੀ ਸੰਬੰਧ ਹੈ। ਬੰਦਾ ਡਿਸੀਜਨ ਲੈਂਦਾ ਮੈਨੂੰ ਪਸੰਦ ਕੀ ਹੈ, ਮੈਨੂੰ ਕਿਹੜੀ ਚੀਜ਼ ਨਹੀਂ ਪਸੰਦ। ਆਪ ਜੀ ਨੇ ਮੈਗਨੇਟ ਬਹੁਤ ਚੰਗੀ ਤਰ੍ਹਾਂ ਦੇਖਿਆ। ਮੈਗਨੇਟ ਦੇ ਦੋ ਹਿੱਸੇ ਵਾਹਿਗੁਰੂ ਨੇ ਬਣਾਏ ਨੇ, ਉਹ ਬਦਲ ਨਹੀਂ ਸਕਦੇ, ਅੱਜ ਤੱਕ ਤੇ ਬਦਲੇ ਨਹੀਂ ਹੈ, ਆਉਣ ਵਾਲੇ ਸਮੇਂ ਚ ਕੁਛ ਕਹਿ ਨਹੀਂ ਸਕਦੇ। ਇੱਕ ਹਿੱਸੇ ਨੂੰ ਅਸੀਂ ਸਾਊਥ ਕਹਿੰਦੇ ਹਾਂ, ਦੂਸਰੇ ਨੂੰ ਨੌਰਥ ਕਹਿੰਦੇ ਹਾਂ। ਮੈਗਨੇਟ ਨੂੰ ਕਦੀ ਅਸੀਂ ਤਾਗੇ ਦੇ ਉੱਪਰ ਲਟਕਾ ਦਈਏ ਤੇ ਉਹ ਉਧਰ ਹੀ ਆਪਣਾ ਹਿੱਸਾ ਕਰੇਗਾ ਜਿੱਧਰ ਨੌਰਥ ਹੈ, ਦੂਸਰਾ ਹਿੱਸਾ ਉਧਰ ਹੀ ਕਰੇਗਾ ਜਿੱਧਰ ਸਾਊਥ ਹੈ। ਸਾਨੂੰ ਭਾਵੇਂ ਨਾ ਪਤਾ ਲੱਗੇ ਨੌਰਥ ਸਾਊਥ ਕਿੱਧਰ ਹੈ, ਪਰ ਮੈਗਨੇਟ ਨੂੰ ਪਤਾ ਹੈ। ਇਹ ਜਦ ਤੋਂ ਦੁਨੀਆਂ ਸਾਜੀ ਹੈ ਅੱਜ ਤੱਕ ਇੱਦਾਂ ਹੀ ਚੱਲਦਾ ਆ ਰਿਹਾ। ਤੇ ਆਪ ਜੀ ਨੇ ਬੜੇ ਧਿਆਨ ਨਾਲ ਦੇਖਿਆ ਹੋਵੇਗਾ, ਅਗਰ ਨੌਰਥ ਵਾਲੇ ਹਿੱਸੇ ਦੇ ਵਾਲੇ ਪਾਸੇ ਦੂਸਰੇ ਮੈਗਨੇਟ ਦਾ ਸਾਊਥ ਹਿੱਸਾ ਕਰ ਦੇਵੋ, ਇੱਕ ਦੂਸਰੇ ਨੂੰ ਖਿੱਚਦੇ ਨੇ। ਅਗਰ ਨੌਰਥ ਨੌਰਥ ਦੋਨੋਂ ਬਰਾਬਰ ਕਰ ਦੋ ਧੱਕਦੇ ਨੇ, ਸਾਊਥ ਸਾਊਥ ਦੋਨੋਂ ਕਰ ਦੋ ਧੱਕਦੇ ਨੇ, ਨੋਟ ਕਰਿਓ। ਇੱਕ ਦੂਸਰੇ ਨੂੰ ਮੈਗਨੇਟ ਨੂੰ ਧੱਕਣ ਦੇ ਦੋ ਪੁਆਇੰਟ ਨੇ, ਭਾਵੇਂ ਨੌਰਥ ਨੌਰਥ ਕਰ ਦੋ ਤਾਂ ਵੀ ਧੱਕੇਗਾ। ਛੋਟੇ ਛੋਟੇ ਬੱਚੇ ਆਮ ਪਿੰਡਾਂ ਵਿੱਚ ਖੇਡਦੇ ਸਨ, ਇੱਕ ਮੈਗਨੇਟ ਦੇ ਕੋਲ ਕਰਨਾ, ਦੂਸਰੇ ਨੇ ਉਹਨੂੰ ਧੱਕੀ ਜਾਣਾ, ਕਿਉਂਕਿ ਉਹਦਾ ਵੀ ਨੌਰਥ ਹਿੱਸਾ, ਇਹਦਾ ਵੀ ਨੌਰਥ ਹੈ, ਉਹਦਾ ਵੀ ਸਾਊਥ ਹੈ, ਉਹਦਾ ਵੀ ਸਾਊਥ ਹੈ, ਪਰ ਖਿੱਚਣਗੇ ਜੇ ਨੌਰਥ ਤੇ ਸਾਊਥ ਹੋਣਗੇ ਇੱਕ ਦੂਸਰੇ ਨੂੰ ਖਿੱਚਣਗੇ। ਇਸੇ ਤਰ੍ਹਾਂ ਸਾਡੇ ਅੰਦਰ ਡਿਸਲਾਈਕਿੰਗ ਹੋਏਗੀ, ਉਸ ਤੋਂ ਮਨ ਦੂਰ ਜਾਣਾ ਚਾਹੁੰਦਾ ਹੈ। ਜਿਸ ਪ੍ਰਤੀ ਲਾਈਕਿੰਗ ਹੋਏਗੀ, ਖਿੱਚ ਹੋਏਗੀ, ਉਸ ਦੇ ਮਨ ਨੇੜੇ ਜਾਣਾ ਚਾਹੁੰਦਾ ਹੈ। ਅੰਦਰ ਆਬਜੈਕਟ ਹੈ, ਬਾਹਰ ਸਬਜੈਕਟ ਹੈ। ਕੋਈ ਸਿੱਖ ਹੋ ਕੇ ਬਾਣੀ ਕਿਉਂ ਨਹੀਂ ਪੜ੍ਹ ਰਿਹਾ? ਕਿਉਂਕਿ ਹਾਲੇ ਉਹਦੇ ਹਿਰਦੇ ਵਿੱਚ ਬਾਣੀ ਲਾਈਕਿੰਗ ਵਾਲੇ ਪਾਰਟ ਵਿੱਚ ਨਹੀਂ ਆਈ। ਆਖੋ ਵਾਹਿਗੁਰੂ ਨਹੀਂ ਆਈ ਹਾਲੇ। ਇੱਕ ਹਿੰਦੂ ਬਾਣੀ ਨਹੀਂ ਪੜ੍ਹ ਰਿਹਾ ਤੇ ਸਮਝ ਆ ਜਾਏਗੀ, ਕਿਉਂਕਿ ਉਹ ਕਹੇਗਾ ਮੇਰੇ ਸੰਸਕਾਰ ਨਹੀਂ ਜੀ। ਦੇਖੋ ਜੀ, ਸਾਡੇ ਘਰ ਵਿੱਚ ਕੋਈ ਨਹੀਂ ਪੜ੍ਹਦਾ ਸ਼ਾਸਤਰ, ਗੀਤਾ ਦਾ ਪਾਠ ਕਰਦੇ ਹਾਂ ਅਸੀਂ ਤੇ ਜੀ, ਹਨੂੰਮਾਨ ਚਾਲੀਸਾ ਕਰਦੇ ਹਾਂ। ਤੇ ਗੱਲ ਸਮਝ ਆਉਂਦੀ ਹੈ, ਕਿਸੇ ਮੁਸਲਮਾਨ ਨੂੰ ਕਹੋ ਤੂੰ ਬਾਣੀ ਨਹੀਂ ਪੜ੍ਹਦਾ, ਉਹ ਕਹਿੰਦਾ ਜੀ ਅਸੀਂ ਨਵਾਜ਼ ਅਦਾ ਕਰਦੇ ਹਾਂ, ਕੁਰਾਨ ਸ਼ਰੀਫ ਪੜ੍ਹਦੇ ਹਾਂ। ਗੱਲ ਸਮਝ ਆ ਜਾਏਗੀ, ਉਹਦੇ ਸੰਸਕਾਰ ਹੋਰ ਨੇ। ਪਰ ਇੱਕ ਸਿੱਖ ਬਾਣੀ ਕਿਉਂ ਨਹੀਂ ਪੜ੍ਹ ਰਿਹਾ? ਇੱਕ ਗੁਰੂ ਕਾ ਗੁਰਸਿੱਖ ਨਿਤਨੇਮ ਕਿਉਂ ਨਹੀਂ ਕਰ ਰਿਹਾ? ਸਾਡੇ ਕੋਲ ਬੜੇ ਐਕਸਕਿਊਜ਼ ਮਿਲ ਜਾਂਦੇ ਨੇ, ਮੇਰੇ ਕੋਲ ਟਾਈਮ ਨਹੀਂ ਹੈ ਜੀ। ਲੈਂਗੁਏਜ ਦਾ ਤੇ ਅੱਜ ਐਕਸਕਿਊਜ਼ ਨਹੀਂ ਹੈ, ਕਿਉਂਕਿ ਅੱਜ ਇੰਗਲਿਸ਼ ਦੇ ਗੁਟਕੇ ਮਿਲ ਜਾਂਦੇ ਨੇ। ਇਹ ਤੇ ਬਹਾਨਾ ਸਾਡਾ ਖਤਮ ਹੋ ਗਿਆ ਕਿ ਮੈਨੂੰ ਜੀ ਬਾਣੀ ਨਹੀਂ ਪੜ੍ਹਨੀ ਆਉਂਦੀ, ਮੈਨੂੰ ਜੀ ਪੰਜਾਬੀ ਨਹੀਂ ਆਉਂਦੀ, ਗੁਰਮੁਖੀ ਨਹੀਂ ਆਉਂਦੀ, ਤੇ ਇੰਗਲਿਸ਼ ਦੇ ਗੁਟਕੇ ਹਨ। ਜਿਹੜਾ ਟਾਈਮ ਦਾ ਐਕਸਕਿਊਜ਼ ਹੈ, ਇਹ ਕਿਸੇ ਹੱਦ ਤੱਕ ਮੰਨਿਆ ਜਾ ਸਕਦਾ ਵੀ ਉਹਦਾ ਸਕੇਜੂਲ ਵੈਰੀ ਟਾਈਟ ਹੈ, ਬਹੁਤ ਬਿਜ਼ੀ ਹੈ, ਪਰ ਮੇਰੇ ਗੁਰੂ ਨੇ ਇਹ ਐਕਸਕਿਊਜ਼ ਵੀ ਦੂਰ ਕਰ ਦਿੱਤਾ ਹੈ, ਇਹ ਕਹਿ ਕੇ ਕਿ ਆ ਸੋਹਿਲਾ ਸਾਹਿਬ ਦੀ ਬਾਣੀ ਸੌਣ ਲੱਗਿਆ ਪੜ੍ਹਨੀ ਹੈ। ਪੰਜ ਸ਼ਬਦ ਨੇ, ਚਾਰ ਮਿੰਟ ਲੱਗਦੇ ਨੇ, ਹੁਣ ਕਿਹੜਾ ਐਕਸਕਿਊਜ਼ ਦੇਵਾਂਗੇ ਮੈਂ ਕਿਉਂ ਨਹੀਂ ਪੜ੍ਹ ਰਿਹਾ? ਇੱਕੋ ਇੱਕ ਕਾਰਨ ਹੈ, ਹਿਰਦੇ ਦੀ ਪਸੰਦ ਦੇ ਵਿੱਚ, ਲਾਈਕਿੰਗ ਪਾਰਟ ਦੇ ਵਿੱਚ ਨਿਤਨੇਮ ਨਹੀਂ ਆਇਆ। ਆਖੋ ਵਾਹਿਗੁਰੂ। ਅੱਜ ਦੁਨੀਆ ਤੇ ਇੱਕ ਇੰਟਰਨੈਸ਼ਨਲ ਇਸ਼ੂ ਹੈ ਕਿ ਬੰਦਾ ਬੰਦੇ ਦੇ ਨਾਲ ਪਿਆਰ ਕਰੇ। ਅੱਜ ਦੁਨੀਆ ਦਾ ਆ ਇੱਕ ਬਰਨਿੰਗ ਇਸ਼ੂ ਹੈ ਕਿ ਬੰਦਾ ਬੰਦੇ ਨਾਲ ਨਫ਼ਰਤ ਨਾ ਕਰੇ, ਕਿਉਂਕਿ ਹੇਟ ਕ੍ਰਾਈਮ ਦੁਨੀਆ ਨੂੰ ਖਾ ਰਿਹਾ ਹੈ। ਹਰ ਇਨਸਾਨ ਦੂਸਰੇ ਇਨਸਾਨ ਨਾਲ ਪਿਆਰ ਕਰੇ, ਪਰ ਇੱਕ ਪਾਸੇ ਇਹ ਇੰਟਰਨੈਸ਼ਨਲ ਇਸ਼ੂ ਹੈ, ਦੂਸਰੇ ਪਾਸੇ ਗਰਾਊਂਡ ਰਿਐਲਿਟੀ ਇਹ ਹੈ, ਹਾਲੇ ਤੱਕ ਭਰਾ ਭਰਾ ਨਾਲ ਉਹ ਪਿਆਰ ਨਹੀਂ ਕਰ ਰਿਹਾ ਜਿਹੜਾ ਕਰਨਾ ਚਾਹੀਦਾ। ਸਾਡੇ ਆਪਸੀ ਰਿਸ਼ਤਿਆਂ ਵਿੱਚ ਵੀ ਹਾਲੇ ਉਹ ਪਿਆਰ ਨਹੀਂ ਆ ਰਿਹਾ ਜਿਹੜਾ ਹੋਣਾ ਚਾਹੀਦਾ। ਕਿਉਂ ਹੋ ਗਿਆ? ਸੱਚ ਜਾਣਿਓ, ਸਾਨੂੰ ਹਾਲੇ ਪਿਆਰ ਦੀ ਡੈਫੀਨੇਸ਼ਨ ਨਹੀਂ ਪਤਾ ਲੱਗੀ। ਅਸੀਂ ਆਪਣੀ ਲਾਈਕਿੰਗ ਤੇ ਡਿਸਲਾਈਕਿੰਗ ਵਿੱਚੋਂ ਦੇਖ ਰਹੇ ਹਾਂ। ਡਿਸਲਾਈਕਿੰਗ ਵਿੱਚੋਂ ਕੀ ਹੋਏਗਾ? ਕਿਸੇ ਦੇ ਬੋਲ ਚੰਗੇ ਨਹੀਂ ਲੱਗਣਗੇ। ਆਨੰਦ ਕਾਰਜ ਵੇਲੇ ਦੋ ਪੰਕਤੀਆਂ ਦਾ ਇੱਕ ਸ਼ਲੋਕ ਹੈ, ਉਸ ਵੇਲੇ ਟ੍ਰੈਡੀਸ਼ਨਲ ਤੌਰ ਤੇ ਪੜ੍ਹਿਆ ਜਾਂਦਾ ਜਦੋਂ ਪੱਲਾ ਫੜਾਇਆ ਜਾਂਦਾ। ਜੇ ਅੱਜ ਦਾ ਬੱਚਾ ਜਾਂ ਅੱਜ ਦਾ ਕੋਈ ਨੌਜਵਾਨ ਦੇਖੇਗਾ, ਉਧਰੋਂ ਇੰਗਲਿਸ਼ ਦੇ ਵਿੱਚ ਉਹਦੇ ਮੀਨਿੰਗ ਡਿਸਪਲੇ ਹੋ ਰਹੇ ਹੋਣ, ਉਹ ਸੋਚੇਗਾ ਇਹ ਕੀ ਬਈ, ਸਾਹਮਣੇ ਹੋ ਕੀ ਰਿਹਾ, ਰਿਸ਼ਤਾ ਜੋੜਿਆ ਜਾ ਰਿਹਾ। ਧਿਆਨ ਦੇਣਾ, ਪੱਲਾ ਫੜਨ ਦੇ ਅਰਥ ਇਹੀ ਹੈ ਨਾ ਕਿ ਰਿਸ਼ਤਾ ਜੋੜਿਆ ਜਾ ਰਿਹਾ, ਸਾਹਮਣੇ ਰਿਸ਼ਤਾ ਜੋੜਿਆ ਜਾ ਰਿਹਾ, ਸਟੇਜ ਤੋਂ ਪੜਿਆ ਜਾ ਰਿਹਾ, ਹੱਬੇ ਸਾਕ ਕੂੜਾਵੇ ਡਿੱਠੇ, ਸਾਰੇ ਸਾਕ ਕੂੜੇ ਨੇ। ਤੇ ਬੰਦੇ ਦੇ ਅੰਦਰ ਅਗਰ ਥੋਟ ਪ੍ਰੋਸੈਸ ਹੋਇਆ ਤੇ ਕੁਸ਼ਚਨ ਖੜਾ ਹੋਏਗਾ, ਕਿਹਾ ਕੀ ਜਾ ਰਿਹਾ, ਕੀਤਾ ਕੀ ਜਾ ਰਿਹਾ, ਇੱਕ ਤੇ ਡਿਫਰੈਂਸ ਤਾਂ ਨਹੀਂ, ਫਿਰ ਉਹਨੂੰ ਦੱਸਿਆ ਜਾਏਗਾ ਡਿਫਰੈਂਸ ਨਹੀਂ ਹੈ। ਇਹ ਸਮਝਾਇਆ ਜਾ ਰਿਹਾ ਕਿ ਜਿਹੜੇ ਬਾਕੀ ਰਿਸ਼ਤੇ ਨੇ ਨਾ, ਕਦੋਂ ਟੁੱਟ ਜਾਣ ਕੁਛ ਨਹੀਂ ਪਤਾ, ਇੱਕ ਰਿਸ਼ਤਾ ਹੈ ਉਹ ਹੈ ਹਉ ਪੱਲੇ ਤੈਂਡੇ ਲਾਗੀ। ਬੰਦੇ ਦੇ ਬੋਲ ਭਾਵੇਂ ਚੰਗੇ ਨਹੀਂ ਲੱਗਦੇ, ਭਗਤ ਨਾਮਦੇਵ ਜੀ ਨੇ ਇੱਕ ਸ਼ਬਦ ਹੈ ਜਿਹੜਾ ਹੁਕਮਨਾਮੇ ਵਿੱਚ ਬਹੁਤ ਵਾਰੀ ਤੁਸੀਂ ਸੁਣਿਆ, ਜਿਹਦੀ ਵਿਚਾਰ ਆਪਾਂ ਦੋ ਕੁ ਦਿਨ ਪਹਿਲਾਂ ਹੀ ਕੀਤੀ ਸੀ, ਪਹਿਲ ਪੁਰੀਏ ਪੁੰਡਰਕ ਵਨਾ। ਉਸ ਵਿੱਚ ਇੱਕ ਪੰਕਤੀ ਆਉਂਦੀ ਹੈ, ਬਚਾਉਣੀ ਅਈਏ ਮਈਏ ਏਕ ਆਨ ਜੀਓ, ਕਿ ਅਗਰ ਕੋਈ ਬੰਦਾ ਬੋਲ ਰਿਹਾ ਉਹ ਇਸ ਲਈ ਬੋਲ ਰਿਹਾ ਕਿਉਂਕਿ ਉਹਦੇ ਅੰਦਰ ਵਾਹਿਗੁਰੂ ਦੀ ਜੋਤ ਹੈ। ਜਿਸ ਦਿਨ ਵਾਹਿਗੁਰੂ ਦੀ ਜੋਤ ਨਿਕਲ ਗਈ, ਜਿਹਨੂੰ ਅਸੀਂ ਡੈਡ ਬਾਡੀ ਕਹਿੰਦੇ ਹਾਂ, ਉਸ ਡੈਡ ਬਾਡੀ ਦੇ ਕੋਲ ਜ਼ੁਬਾਨ ਹੈ, ਦੰਦ ਨੇ, ਹੋਂਠ ਹੈ, ਮੂੰਹ ਹੈ, ਬੋਲ ਨਹੀਂ ਸਕਦਾ। ਭਗਤ ਨਾਮਦੇਵ ਜੀ ਕਹਿੰਦੇ ਜਿੰਨੇ ਬੋਲ ਨੇ ਉਹ ਵਾਹਿਗੁਰੂ ਦੀ ਆਵਾਜ਼ ਆਖੋ ਵਾਹਿਗੁਰੂ। ਇਹਦਾ ਮਤਲਬ ਕੋਈ ਬੰਦਾ ਮੈਨੂੰ ਚੰਗਾ ਨਹੀਂ ਲੱਗਿਆ, ਸੈਪਰੇਟ ਇਸ਼ੂ ਹੈ, ਪਰ ਕੀ ਉਹਦੇ ਅੰਦਰ ਬੈਠੀ ਵਾਹਿਗੁਰੂ ਦੀ ਜੋਤ ਤੈਨੂੰ ਚੰਗੀ ਨਹੀਂ ਲੱਗੀ? ਜੇ ਉਹਦੇ ਅੰਦਰ ਇੱਕ ਗੱਲ ਹੋਰ ਮੈਂ ਇਹਨੂੰ ਇਸ ਤਰੀਕੇ ਨਾਲ ਕਹਿਣਾ ਚਾਹਾਂਗਾ ਤਾਂ ਕਿ ਸੌਖੀ ਸਮਝ ਆ ਜਾਵੇ, ਸਾਡਾ ਕਿਸੇ ਨਾਲ ਪਿਆਰ ਹੈ। ਉਹ ਕਹਿੰਦਾ ਅੱਜ ਮੇਰੇ ਪਿਆਰੇ ਨੇ ਆਉਣਾ, ਬੜਾ ਚਾਓ ਚੜਿਆ ਹੋਇਆ। ਹੁਣ ਇਹਦੇ ਅੰਦਰ ਪਿਆਰੇ ਦਾ ਚਾਓ ਹੈ, ਪਰ ਇਹਦੇ ਘਰ ਵਿੱਚ ਵਧੀਆ BMW ਗੱਡੀ ਹੈ ਤੇ ਔਰ BMW ਨਾਲ ਗੱਡੀ ਨਾਲ ਪਿਆਰ ਕਰ ਰਿਹਾ। ਨੈਚੁਰਲੀ ਬੰਦਾ ਉਹੀ ਕਾਰ ਰੱਖਦਾ ਜਿਹੜੀ ਕਾਰ ਉਹਨੂੰ ਪਿਆਰੀ ਲੱਗਦੀ ਹੈ। ਇਹਨੇ BMW ਕਾਰ ਰੱਖੀ ਹੋਈ ਹੈ, ਨੈਚੁਰਲੀ ਇਹਨੂੰ 20-25 ਹਜ਼ਾਰ ਦੀ ਮਰੂਤੀ ਵਧੀਆ ਨਹੀਂ ਲੱਗੇਗੀ, ਪਰ ਇਹਦਾ ਪਿਆਰਾ ਇੱਕ ਟੁੱਟੀ ਜੀ ਮਰੂਤੀ ਚ ਆ ਰਿਹਾ। ਇਹ ਕਹਿੰਦਾ ਹੋਵੇ ਮੈਂ ਨਹੀਂ ਵੇਖਣਾ ਇਹਦੇ ਵੱਲ, ਇੱਕ ਟੁੱਟੀ ਕਾਰ ਵਿੱਚ ਬੈਠਾ, ਸੱਚ ਜਾਣੇ ਉਹ ਟੁੱਟੀ ਹੈ ਤੇ ਭਾਵੇਂ ਨਵੀਂ ਹੈ, ਉਹ ਕੁਛ ਨਹੀਂ ਦੇਖਦਾ, ਸਗੋਂ ਆਪ ਜਾ ਕੇ ਬਾਰੀ ਖੋਲਦਾ, ਕਿਉਂਕਿ ਉਹਦਾ ਪਿਆਰ ਪਿਆਰੇ ਨਾਲ ਹੈ, ਉਸ ਗੱਡੀ ਵਿੱਚ ਨਾਲ ਕੋਈ ਉਹਦਾ ਸਰੋਕਾਰ ਨਹੀਂ ਜਿਸ ਗੱਡੀ ਚ ਪਿਆਰਾ ਬੈਠਾ ਹੈ। ਪਿਆਰਿਓ, ਜੇ ਅਸੀਂ ਕਹਿੰਦੇ ਹਾਂ ਵਾਹਿਗੁਰੂ ਦੀ ਜੋਤ ਨਾਲ ਮੇਰਾ ਪਿਆਰ ਹੈ, ਕਿਉਂ ਕਿਹੋ ਜਿਹੇ ਸਰੀਰ ਵਿੱਚ ਬੈਠਾ ਹੈ ਤੇ ਕੋਈ ਸਬਜੈਕਟ ਹੀ ਨਹੀਂ ਹੈ। ਦੂਸਰੀ ਐਗਜ਼ਾਮਪਲ ਦੇਵਾਂ, ਬੰਦਾ ਕਹਿੰਦਾ ਹੋਵੇ ਉਹਦੇ ਨਾਲ ਮੇਰਾ ਪਿਆਰ ਹੈ, ਮੈਂ ਉਹਨੂੰ ਮਿਲਣ ਚੱਲਿਆ, ਤੂੰ ਤੇ ਲੋਨ ਲੈ ਕੇ ਚੰਗਾ ਘਰ ਬਣਾ ਲਿਆ ਔਰ ਉਹਦੇ ਕੋਲ ਇੱਕ ਟੁੱਟਿਆ ਜਿਹਾ ਘਰ ਹੈ ਵਿਚਾਰੇ ਕੋਲ, ਕਦੀ ਦੇਖਿਆ? ਉਹ ਕਹਿੰਦਾ ਹੋਵੇ ਮੈਂ ਨਹੀਂ ਇਹਦੇ ਵੱਲ ਦੇਖਣਾ, ਤੇ ਟੁੱਟੇ ਜੇ ਘਰ ਵਿੱਚ ਬੈਠਾ ਹੈ। ਸਗੋਂ ਕਹੇਗਾ ਮੈਨੂੰ ਤੇ ਇਹ ਘਰ ਵੀ ਚੰਗਾ ਲੱਗਦਾ ਹੈ ਕਿਉਂਕਿ ਪਿਆਰੇ ਦਾ ਘਰ ਹੈ। ਜੇ ਪਿਆਰ ਹੋਵੇ ਤੇ ਪਿਆਰੇ ਦਾ ਦਰ ਵੀ ਚੰਗਾ ਲੱਗਦਾ, ਪਿਆਰੇ ਦਾ ਘਰ ਵੀ ਚੰਗਾ ਲੱਗਦਾ। ਕਮਾਲ ਹੋ ਗਈ, ਆਹੀ ਸਬਜੈਕਟ ਤੇ ਗੁਰੂ ਗ੍ਰੰਥ ਸਾਹਿਬ ਸ਼ੁਰੂ ਕੀਤਾ ਹੈ, ਸੋ ਦਰ ਸੋ ਪੁਰਖ। ਜੇ ਤੇਰਾ ਵਾਹਿਗੁਰੂ ਦੇ ਨਾਲ ਪਿਆਰ ਹੈ, ਉਹ ਜਿਸ ਸਰੀਰ ਦੇ ਵਿੱਚ ਬੈਠਾ ਏ, ਉਹ ਸਰੀਰ ਦੇ ਬੋਲ ਕਿਉਂ ਜੇ ਨੇ? ਭਗਤ ਨਾਮਦੇਵ ਜੀ ਕਹਿੰਦੇ ਭੁੱਲ ਜਾ, ਜੇ ਪਿਆਰੇ ਨਾਲ ਤੇਰਾ ਪਿਆਰ ਹੈ ਤੇ ਪਿਆਰੇ ਦੀ ਜੋਤ ਉਹਦੇ ਅੰਦਰ ਹੈ, ਤਾਂ ਜੋ ਤੇ ਬੋਲ ਰਿਹਾ ਆਖੋ ਵਾਹਿਗੁਰੂ। ਇਸੇ ਗੱਲ ਨੂੰ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਇੱਕ ਹੋਰ ਤਰੀਕੇ ਨਾਲ ਕਿਹਾ। ਜਦੋਂ ਕਿਸੇ ਦਾ ਪਿਆਰ ਵਾਹਿਗੁਰੂ ਨਾਲ ਬਣ ਜਾਵੇ, ਫਿਰ ਵਾਹਿਗੁਰੂ ਬਾਰੇ ਜਿਹੜੀਆਂ ਬਾਤਾਂ ਨੇ, ਗੱਲਾਂ ਨੇ, ਬੜੀਆਂ ਚੰਗੀਆਂ ਲੱਗਦੀਆਂ। ਆਖੋ ਵਾਹਿਗੁਰੂ, ਸੱਚ ਹੈ ਤੇ ਵਾਹਿਗੁਰੂ ਨਾਲ ਪਿਆਰ ਬਣ ਜਾਵੇ ਤੇ ਵਾਹਿਗੁਰੂ ਦੇ ਗੁਣਾਂ ਦੀਆਂ ਕੋਈ ਗੱਲਾਂ ਕਰੇ, ਬੜੀਆਂ ਚੰਗੀਆਂ ਲੱਗਦੀਆਂ ਨੇ। ਉਹ ਵਾਹਿਗੁਰੂ ਦੇ ਨਾਲ ਪਿਆਰ ਕਰਨ ਦੀਆਂ ਬਾਤਾਂ ਕਰੇ, ਬੜੀਆਂ ਚੰਗੀਆਂ ਲੱਗਦੀਆਂ ਨੇ। ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਪਿਆਰ ਵਾਹਿਗੁਰੂ ਨਾਲ ਹੈ, ਵਾਹਿਗੁਰੂ ਦੀਆਂ ਬਾਤਾਂ ਤੇ ਚੰਗੀਆਂ ਲੱਗਣੀਆਂ ਨੇ। ਕੋਈ ਗੱਲ ਕਰਦਾ ਹੈ ਤੇ ਗੱਲ ਕਰਨ ਵਾਲਾ ਵੀ ਚੰਗਾ ਲੱਗਦਾ, ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ, ਸੋ ਲੱਗੇ ਗੁਰਸਿੱਖਾਂ ਮਨ ਮਿੱਠਾ। ਇੱਕ ਹੋਰ ਐਗਜ਼ਾਮਪਲ ਦੇਵਾਂ, ਪਿਆਰੇ ਦੀ ਚਿੱਠੀ ਆਈ ਹੋਵੇ, ਕਦੀ ਨਹੀਂ ਦੇਖਿਆ ਚਿੱਠੀ ਗਲੋਸੀ ਪੇਪਰ ਦੇ ਉੱਪਰ ਹੈ, ਇਹ ਥਿਕ ਪੇਪਰ ਦੇ ਉੱਪਰ ਹੈ ਜਾਂ ਘਟੀਆ ਜਿਹੇ ਪੇਪਰ ਦੇ ਉੱਪਰ ਹੈ? ਸੱਚ ਇਹ ਹੈ ਜਿਹੜੀਆਂ ਇੰਡੀਆ ਦੇ ਪੋਸਟੇਜ ਦੀਆਂ ਬੰਦ ਲਿਫਾਫਾ ਹੈ ਨਾ, ਉਹ ਸਭ ਤੋਂ ਪਤਲਾ ਤੇ ਸਭ ਤੋਂ ਸਸਤੇ ਕਾਗਜ਼ ਤੇ ਬਣੀਆਂ ਹੁੰਦੀਆਂ ਨੇ। ਕੋਈ ਨੀ ਕਹਿੰਦਾ ਮੇਰੇ ਪਿਆਰੇ ਦੀ ਚਿੱਠੀ ਹੈ ਤੇ ਗਲੋਸੀ ਪੇਪਰ ਤੇ ਹੋਣੀ ਚਾਹੀਦੀ ਹੈ, ਸਗੋਂ ਸੱਚ ਇਹ ਹੈ ਮਾਂ ਦੀ ਚਿੱਠੀ ਆਈ ਹੈ, ਪਤਾ ਨੀ ਮਾਂ ਨੇ ਵਿਚਾਰੀ ਨੇ ਆਮ ਕਾਗਜ਼ ਚੁੱਕ ਕੇ ਪੁਰਾਣੇ ਕਾਗਜ਼ ਤੇ ਲਿਖ ਦਿੱਤੀ ਹੈ, ਪਰ ਪੁੱਤਰ ਦਾ ਮਾਂ ਨਾਲ ਪਿਆਰ ਹੈ, ਉਹ ਨੀ ਦੇਖਦਾ ਕਿਹੋ ਜਿਹੇ ਕਾਗਜ਼ ਤੇ ਹੈ, ਉਹ ਤੇ ਚੱਕ ਕੇ ਮੱਥੇ ਨਾਲ ਲਾਉਂਦਾ। ਆਖੋ ਵਾਹਿਗੁਰੂ, ਕਿਉਂਕਿ ਮੇਰੇ ਮਾਂ ਦੇ ਬੋਲ ਨੇ। ਗੁਰੂ ਪਿਆਰਿਓ, ਸਿੱਖ ਦਾ ਸਿੱਖ ਦੇ ਨਾਲ ਪਿਆਰ ਕਿਹੋ ਜਿਹਾ ਹੋਣਾ ਚਾਹੀਦਾ ਹੈ, ਨੰਬਰ ਇੱਕ। ਨੰਬਰ ਦੋ, ਇੱਕ ਸਿੱਖ ਦੂਸਰੇ ਸਿੱਖ ਨੂੰ ਕਿਹੋ ਜਿਹਾ ਸਤਿਕਾਰ ਦੇਵੇ, ਇਹਦੀ ਰਮਨਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਬੜੀ ਛੋਟੀ ਜਿਹੀ ਬਾਤ ਵਿੱਚ ਸਾਨੂੰ ਕਹਿ ਦਿੱਤੀ, ਜਿਹਨੂੰ ਰਹਿਤਨਾਮਿਆਂ ਲਿਖਣ ਵਾਲੇ ਪਿਆਰਿਆਂ ਨੇ ਸਾਡੇ ਤੱਕ ਪਹੁੰਚਾਈ ਔਰ ਅੱਜ ਤੱਕ ਗੁਰਸਿੱਖਾਂ ਅੰਦਰ ਚੱਲਦੀ ਹੈ, ਉਹ ਹੈ ਆਗੇ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਕੀ ਫਤਿਹ ਬੁਲਾਵੈ। ਜਦੋਂ ਫਤਿਹ ਬੁਲਾਈ ਜਾਂਦੀ ਹੈ ਨਾ, ਇਸ ਵਿੱਚ ਤਿੰਨ ਚੀਜ਼ਾਂ ਨੇ। ਨੰਬਰ ਇੱਕ, ਦੋਨੋਂ ਹੱਥ ਜੋੜ ਕੇ ਬੁਲਾਈ ਜਾਂਦੀ ਹੈ। ਤੁਸੀਂ ਦੇਖੋਗੇ, ਇੱਥੋਂ ਦਾ ਮੈਨੂੰ ਨਹੀਂ ਪਤਾ, ਇੰਡੀਆ ਦੇ ਵਿੱਚ ਪੁਲਿਸ ਡਿਪਾਰਟਮੈਂਟ ਅਤੇ ਆਰਮੀ ਡਿਪਾਰਟਮੈਂਟਸ ਦੇ ਵਿੱਚ ਆਪਣੇ ਸੀਨੀਅਰ ਨੂੰ ਸਲੂਟ ਮਾਰਿਆ ਜਾਂਦਾ ਹੈ। ਔਰ ਉਹਨਾਂ ਦਾ ਅਸੂਲ ਹੈ ਖਾਸ ਤੌਰ ਤੇ ਇੰਡੀਆ ਦੀ ਪੁਲਿਸ ਡਿਪਾਰਟਮੈਂਟ ਦੇ ਵਿੱਚ, ਅਗਰ ਤੇ ਉਹ ਯੂਨੀਫਾਰਮ ਦੇ ਵਿੱਚ ਹੈ ਤਾਂ ਉਹ ਪੂਰਾ ਸਲੂਟ ਮਾਰੇਗਾ, ਅਗਰ ਉਹ ਯੂਨੀਫਾਰਮ ਤੋਂ ਬਿਨਾਂ ਤੇ ਉਹ ਚੈਸਟ ਸਿੱਧੀ ਕਰਕੇ ਸਲੂਟ ਮਾਰੇਗਾ, ਇਸ ਤਰ੍ਹਾਂ ਕਰੇਗਾ ਚੈਸਟ ਸਿੱਧੀ ਕਰਕੇ। ਪਰ ਸਾਹਮਣੇ ਵਾਲਾ ਪਤਾ ਲੱਗ ਜਾਂਦਾ ਇਹਨਾਂ ਚੋਂ ਸੀਨੀਅਰ ਕੌਣ ਹੈ ਜੂਨੀਅਰ ਕੌਣ ਹੈ। ਨੋਟ ਕਰਿਓ, ਕਦੀ ਧਿਆਨ ਨਾਲ ਇਸ ਨੂੰ ਤੱਕਣਾ, ਇੱਕ DSP ਸਿਵਲ ਵਰਦੀ ਚ ਹੈ, ਕਿਸੇ ਵਿਆਹ ਚ ਆਇਆ ਹੋਇਆ, ਉਸੇ ਵਿਆਹ ਦੇ ਵਿੱਚ ਸਿਵਲ ਵਰਦੀ ਚ ਇੰਸਪੈਕਟਰ ਆਇਆ ਹੋਇਆ, ਦੇਖਣ ਨੂੰ ਨਹੀਂ ਪਤਾ, ਦੋਨੋਂ ਇੱਕ ਦੂਸਰੇ ਨੂੰ ਜਾਣਦੇ ਨੇ। ਤੁਸੀਂ ਦੇਖੋਗੇ ਉਹਨੇ ਜਦੋਂ ਚੈਸ ਸਿੱਧੀ ਕਰਕੇ ਉਹਨਾਂ ਨੂੰ ਇਸ ਤਰ੍ਹਾਂ ਸਲੂਟ ਕੀਤਾ, ਪਤਾ ਲੱਗਿਆ ਜੂਨੀਅਰ ਇਹ ਹੈ ਸੀਨੀਅਰ ਇਹ ਹੈ, ਇਹ ਸਲੂਟ ਮਾਰ ਰਿਹਾ ਉਸ ਨੂੰ, ਉਹ ਸਲੂਟ ਐਕਸੈਪਟ ਕਰ ਰਿਹਾ। ਪਰ ਇੱਥੇ ਗੁਰੂ ਪਿਆਰਿਓ, ਐਸੇ ਸਲੂਟ ਦੀ ਬਾਤ ਹੀ ਕੋਈ ਨਹੀਂ ਹੈ, ਉਹਦੇ ਅੱਗੇ ਝੁਕ ਰਿਹਾ, ਉਹਦੇ ਅੱਗੇ ਝੁਕ ਰਿਹਾ ਵਾਹਿਗੁਰੂ। ਆਹ ਸਾਂਝ ਹੈ ਗੁਰਸਿੱਖਾਂ ਦੀ। ਅਗਰ ਇੱਕ ਬੰਦਾ ਤੇ ਦੂਸਰੇ ਅੱਗੇ ਝੁਕ ਰਿਹਾ, ਦੂਸਰਾ ਆਕੜ ਰਿਹਾ, ਇਹ ਗੁਰਮਤ ਨਹੀਂ ਹੈ, ਗੁਰਮਤ ਨਹੀਂ ਹੈ। ਇੱਕ ਤੇ ਦੂਸਰੇ ਦੇ ਚਰਨੀ ਹੱਥ ਲਾਉਣ ਨੂੰ ਤਿਆਰ ਹੈ, ਦੂਸਰਾ ਚਰਨ ਅੱਗੇ ਕਰਕੇ ਲਵਾਈ ਜਾ ਰਿਹਾ, ਇਹ ਗੁਰਮਤ ਨਹੀਂ ਹੈ। ਜੋ ਦੀਸਾ ਗੁਰਸਿੱਖੜਾ ਸਿੱਖੜਾ, ਇਹ ਗੁਰਬਾਣੀ ਦਾ ਇੱਕ ਪੁਆਇੰਟ ਨੋਟ ਕਰ ਲੈਣਾ, ਜਿੱਥੇ ਜਿੱਥੇ ਵੀ ਮੇਰੇ ਗੁਰੂ ਪਿਤਾ ਨੇ ਕਿਸੇ ਸ਼ਬਦ ਨੂੰ ਬਹੁਤ ਪਿਆਰ ਵਿੱਚ ਲਿਖਿਆ, ਨੰਬਰ ਇੱਕ, ਨੰਬਰ ਦੋ, ਉਹਨੂੰ ਨਿਮਾਣੇ ਰੂਪ ਵਿੱਚ ਲਿਖਿਆ, ਉੱਥੇ ਪਿੱਛੇ ੜਾ ਸ਼ਬਦ ਆਇਆ, ੜਾ ਸ਼ਬਦ ਹੈ ਜਾਨੀ, ਤੇ ਬੜਾ ਪਿਆਰ ਹੈ ਵਾਹਿਗੁਰੂ ਜੀ ਦੇ ਨਾਲ, ਇਸ ਲਈ ਸ਼ਬਦ ਆਇਆ ਜਾਨੀ ਅੜਾ, ਹਰ ਜਾਨੀ ਅੜਾ। ਸ਼ਬਦ ਹੈ ਸਾਜਨ, ਉੱਥੇ ਸ਼ਬਦ ਆਇਆ ਸਾਜਨ ਅੜਾ, ਹਰ ਸਾਜਨ ਅੜਾ। ਸ਼ਬਦ ਹੈ ਸਿੱਖ ਜਾਂ ਗੁਰਸਿੱਖ, ਇੱਥੇ ਆਇਆ ਗੁਰਸਿੱਖੜਾ, ਇੱਥੇ ੜਾ ਦੇ ਅਰਥ ਪਿਆਰ ਵਿੱਚ ਹੈ। ਜਿੱਥੇ ਕਿਸੇ ਸ਼ਬਦ ਤੇ ਕਿਸੇ ਚੀਜ਼ ਤੇ ਤਰਸ ਆ ਗਿਆ, ਇਹ ਨਿਮਾਣਾ ਹੈ, ਪਤਾ ਨਹੀਂ ਕਦੋਂ ਖਤਮ ਹੋ ਜਾਵੇ, ਉੱਥੇ ਵੀ ੜਾ ਹੈ। ਸ਼ਬਦ ਹੈ ਰੁੱਖ, ਕੰਧੀ ਉੱਤੇ ਰੁੱਖੜਾ, ਕਿਚਰਕ ਬੰਨੈ ਧੀਰ। ਇਹ ਛੋਟੇ ਛੋਟੇ ਜਿਹੜੇ ਪੁਆਇੰਟ ਨੇ ਗੁਰਬਾਣੀ ਦੇ, ਗੁਰਸਿੱਖਾਂ ਨੂੰ ਟਿਪਸ ਤੇ ਯਾਦ ਹੋਣੇ ਚਾਹੀਏ, ਤਾਂ ਕਿ ਬਾਣੀ ਪੜ੍ਹਦੇ ਆ ਇਹਨਾਂ ਚੀਜ਼ਾਂ ਨਾਲ ਹੀ ਟੇਸਟ ਡਿਵੈਲਪ ਹੁੰਦਾ ਹੈ। ਜਦੋਂ ਅਸੀਂ ਕਹਿੰਦੇ ਮਨ ਨਹੀਂ ਜੁੜਦਾ, ਮੈਂ ਬੇਨਤੀ ਕਰਾਂ ਜੇ ਬਾਣੀ ਦੀ ਸਮਝ ਆ ਜਾਵੇ, ਮਨ ਜਾਏਗਾ ਕਿੱਧਰ? ਕਿਉਂਕਿ ਮਨ ਨੂੰ ਪੁੱਛ ਕੇ ਦੇਖ ਲਿਓ, ਮਨਾ ਮੂਵੀ ਦੇਖਦੇ ਆ, ਤੇਰਾ ਮਨ ਖਿੰਡਦਾ ਕਿਉਂ ਨਹੀਂ? ਕਿਉਂਕਿ ਉੱਥੇ ਅੰਦਰਲੇ ਆਬਜੈਕਟ ਨਾਲ ਸੰਬੰਧਿਤ ਸਬਜੈਕਟ ਹੈ। ਜਿੱਥੇ ਅੰਦਰਲੇ ਹਿਰਦੇ ਵਿੱਚ ਹੋਰ ਆਬਜੈਕਟ ਨੇ, ਬਾਹਰ ਸਬਜੈਕਟ ਹੋਰ ਹੈ, ਉੱਥੇ ਨਹੀਂ ਮਨ ਜੁੜੇਗਾ। ਗੁਰੂ ਪਿਆਰਿਓ, ਸਾਡੇ ਅੰਦਰ ਇੱਕ ਦੂਸਰੇ ਪ੍ਰਤੀ ਕੈਸਾ ਪਿਆਰ ਹੋਵੇ, ਕੈਸਾ ਸਤਿਕਾਰ ਹੋਵੇ, ਫਿਰ ਇੱਕ ਗੁਰਸਿੱਖ ਦੂਸਰੇ ਗੁਰਸਿੱਖ ਦੇ ਨਾਲ ਕਿਉਂ ਜੇ ਟੌਪਿਕਸ ਡਿਸਕਸ ਕਰਦਾ ਹੋਵੇ, ਆਹ ਸਾਰਾ ਕੁਛ ਮੈਸੇਜ ਅੱਜ ਦੇ ਇਸ ਮੁੱਖ ਵਾਕ ਵਿੱਚੋਂ ਮਿਲ ਰਿਹਾ। ਮੁੱਖ ਵਾਕ ਦੀਆਂ ਪੰਕਤੀਆਂ ਨੇ, ਏਕ ਪਿਤਾ ਇੱਕ ਸਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ। ਆਪ ਜੀ ਸਕਰੀਨ ਤੋਂ ਅਰਥ ਪੜ ਰਹੇ ਹੋ। ਪ੍ਰਿੰਸੀਪਲ ਸਾਹਿਬ ਸਿੰਘ ਜੀ ਹੋਰਾਂ ਨੇ ਗੁਰਹਾਈ ਦੇ ਅਰਥ ਕੀਤੇ ਨੇ ਗੁਰਭਾਈ। ਸਾਰੇ ਰਿਸ਼ਤੇ ਪਿਆਰ ਤੇ ਸਤਿਕਾਰ ਤੇ ਖੜੇ ਨੇ, ਪਰ ਅਸੀਂ ਦੇਖਦੇ ਹਾਂ ਕਿਧਰੇ ਇੱਕ ਥੋੜਾ ਜਿਹਾ ਡਿਫਰੈਂਸ ਆ ਜਾਂਦਾ ਹੈ। ਮਾਪੇ ਬੱਚਿਆਂ ਨਾਲ ਪਿਆਰ ਕਰਦੇ ਨੇ, ਬੱਚੇ ਮਾਪਿਆਂ ਨਾਲ ਪਿਆਰ ਵੀ ਕਰਦੇ ਨੇ, ਰਿਸਪੈਕਟ ਵੀ ਦਿੰਦੇ ਨੇ। ਦੇਖੋ, ਇੱਕ ਬੱਚਾ ਮਾਂ ਦੇ ਚਰਨੀ ਹੱਥ ਲਾਏਗਾ, ਬੜਾ ਪਿਆਰਾ ਲੱਗੇਗਾ, ਪਰ ਮਾਂ ਚਰਨੀ ਹੱਥ ਨਹੀਂ ਲਾਏਗੀ, ਮਾਂ ਉਹਦੇ ਸਿਰ ਤੇ ਹੱਥ ਰੱਖੇਗੀ। ਜਦੋਂ ਸਿਰ ਤੇ ਹੱਥ ਰੱਖੇਗੀ ਤਾਂ ਉਹ ਇੱਕ ਅਸੀਸ ਸ਼ੋਭਾ ਬਣਦੀ ਹੈ। ਇਸੇ ਤਰ੍ਹਾਂ ਨੂੰਹ ਆਪਣੀ ਸੱਸ ਦੇ ਚਰਨੀ ਹੱਥ ਲਾਏਗੀ, ਪਰ ਨੂੰ ਇਸ ਗੱਲ ਦੀ ਉਮੀਦ ਨਾ ਕਰੇ ਕਿ ਅੱਜ ਮੈਂ ਇਹਦੇ ਚਰਨੀ ਹੱਥ ਲਾਏ ਨੇ ਤੇ ਕੱਲ ਨੂੰ ਮੇਰੀ ਸੱਸ ਮੇਰੇ ਚਰਨੀ ਹੱਥ ਲਾਵੇ। ਨਹੀਂ, ਸੱਸ ਸੀਸ ਤੇ ਹੱਥ ਰੱਖਦੀ ਹੈ। ਇਹਦਾ ਮਤਲਬ ਇੱਕ ਜਾਣਾ ਸਤਿਕਾਰ ਦੇ ਰਿਹਾ, ਦੂਸਰਾ ਉਸਨੂੰ ਪਿਆਰ ਦੇ ਰਿਹਾ। ਪਰ ਇੱਥੇ ਗੁਰ ਭਾਈ ਰਿਸ਼ਤਾ ਇੱਕ ਐਸਾ ਰਿਸ਼ਤਾ ਹੈ इस रिश्ते विच इंज नहीं हुंदा कि एक चरनी हथ लावे दूजा लवावे, इते नहीं हुंदा एक झुके ते दूसरा उसके झुकने नूं एक्सेप्ट करे। इहदियां कुछ उदाहरणां, एक उदाहरण भाई साहिब भाई गुरदास जी होरां ने दित्ती है, उहदा टूक मात्र इशारा गुरु ग्रंथ साहिब दे अंदर भी आया है। दो मित्र कट्ठे पढ़े, उन्हां विचों एक गरीब दा गरीब रह गया, दूसरा समय अनुसार राजा बन गया। जिहड़ा राजा बनिया उहदा नाम श्री कृष्ण, जिहड़ा गरीब रह गया उहदा नाम सुदामा। भाई गुरदास जी लिखते ने सुदामा मिलन गया, भावें गरीबी सी, कपड़े फटे हुए सी, पहरेदार ने कहा एक गरीब आया, वह कहिंदा है मैं उन्हां दा बचपन दा मित्र हाँ, नाम की कहा? कहिंदे जी नाम उन्हें सुदामा कहा। बई ए सोच के एक गुरु तो पढ़े हैं, कहिंदे ने आप लैण आए ने, लैण आए ने, एक दस्तार दा प्रबंध कीता है, सुदामिया इन्ने सालां बाद मिले हैं, आ पहला नंगा सिर नहीं, सिर ते दस्तार सजा सजा के कुछ गुरु दियां गल्लां करिए। आखो वाहिगुरु की ए कहानी होई है या नहीं होई, इस बारे बहुता सोचना साडा काम नहीं है, क्योंकि हिंदुइज्म दी स्टोरी है। असी टूक मात्र इस विचों मैसेज लेना है कि जदों गुरु दी गल करन दी सबजेक्ट मिलदा होवे कि अज गुरु दी गल सुननी है, मैं बेनती कर रहे थे सुनने वाला सुनाने वाला दोनों एको जी ने अखवाए, दोनों एको जी, दोनों ने एक दूसरे नूं प्यार सत्कार देना है, यही बात ते फतेह विच है। मैं बेनती कर रहा सी फतेह विच तीन चीजा ने, नंबर एक दोनों हाथ जोड़ के फतेह बुलाई जाती है। आप जी देखोगे जकारा इस तरह गजाया जाता है, होर वख वख तरीके ने सलूट इस तरह मारिया जाता है, पर फतेह इस तरह बुलाई जाती है। फतेह एक ऐसी है, चाहे सामने वाला ऑफिसर है दूसरा पियोन है, चाहे कोई एक छोटे रैंक का है एक बड़े रैंक का है, चाहे एक छोटी उम्र का है एक बुजुर्ग है, दोनों ही हाथ जोड़ते हैं। आगे आवत सिंह जो पावा वाहिगुरु की फतेह बुलावा। दूसरी बात, जिथे फतेह विच दोनों हाथ जोड़न दे इशारा है निम्रता, दूसरा प्यार, तीसरा सत्कार। ऐसा नहीं है कि एक पोतरा दादा जी नूं फतेह बुला रहा है सीस निवा के, ते दादा जी सोचते हुण मैं ते दादा हाँ, ये ते पोतरा है, ये ते कल दा बच्चा है, ते वो इस तरह फतेह मान रहा है, ये गल बखरी है। भावे अज दे युग अंदर किसे नूं फतेह बुलाओ वो ना जानदा होवे ते वो इदां ही हौली कदे ने ससी काल मन च कह के लंघ जावे, बात बखरी है। जिन्हूं फतेह की कदर पता है वह भावे सामने वाला छोटा है ते भावे बड़ा है, उन्हूं सीस झुका के फतेह बुलाई जाती है, क्योंकि सिख एक दूसरे नूं देख के उहदा चेहरा नहीं देखते, सिख सिख दे विचों गुरु का स्वरूप देखते ने। आखो गुरसिखां दी सांझ है, गुरसिख दूसरे गुरसिख विचों गुरु का स्वरूप देखते जे। हाले ते असी ए सीखना है कि सानू सिख नू देख के गुरु का स्वरूप चेते आ जावे, ओ ते गल हाले साडे लई बहुत दूर दी है। भाई कन्हैया जी ते एक दुश्मन नू पानी पिलाउंदिआं कहिंदे ने मैं ते गुरु नू पानी पिला रहा, गुरु रहमत करन। सिख सिख दे नाल प्यार करे, सिख सिख दे नाल सत्कार दी भावना रखे, ते फिर टॉपिक्स कियो जे होण, जनरल डिस्कशन कियो जी होवे। अज तुसी देख लेना, गुस्सा ना करना, जिथे पांच बंदे खड़े ने टॉपिक सुन लेने कियो जे चलदे जे। बाकी गल छड्डनी, लंगर हाल विच आपां मिलदे हां, उथे चार पांच जाने इधर बैठे, चार पांच जाने इधर खड़े, कदी सुन लेना टॉपिक कियो जे चल रहे ने। जो अंदर बाशनामा ने वो टॉपिक चल रहे ने, जो अंदर लाइकिंग है वो टॉपिक चल रहे ने, जां जो डिसलाइकिंग है वो टॉपिक चल रहे ने। लाइक टॉपिक दो ही है, लाइकिंग डिसलाइकिंग, जिहड़ियां चीजां नूं पसंद करदे ने उहनां दीआं गल्लां हो रही ने, जिहनूं नहीं पसंद करदे उहनां दीआं गल्लां हो रही ने। फिर गुरबाणी दी गल क्यों नहीं हो पा रही, गुरु दी गल क्यों नहीं हो पा रही, क्यों? क्योंकि हले लाइकिंग दे पार्ट विच ए चीज हले फीड नहीं हुई, इंस्टॉल नहीं हुई। एक सिख दूसरे सिख नाल क्यों जिया गल्लां करे, वो इस विच दिता गया है, एक पिता एक सके हम बारिक तू मेरा गुरहाई। ऐ मेरे वीरा, ऐ प्यारे गुरसिखा, तू मेरे गुरु दा पुत्र है, इसलिए आपा दोनों भाई हां। आखो वाहिगुरू, बड़ा प्यारा दिसदा है भाई, इसनू भी थोड़ा समझ लेना। पंजाबी दा शब्द भाई नहीं है, पंजाबी विच शब्द सी भरा। भाई दे अर्थ ने जो भा गया मन नू चंगा लग्या, किहदे मन नू चंगा लग्या, गुरु दे मन नू चंगा लग्या। सब तो पहला भाई शब्द उन्हां नाल ही जुड़दा सी जेड़े गुरु नू चंगे लगदे सन। मरदाने ते गुरु साहब दा मन आ गया, मरदाने दे नाम नाल शब्द जुड़िया भाई मरदाना। गुरु साहब दी हिस्टरी पढ़ के देखनी, सतगुरु जी दे ते बहुत खुश हो जांदे सन। खुश किवें हुंदे सी, उहदा जीवन देख के, उहदे गुण देख के, उहदे अंदर शुकराना देख के जिहदे ते खुश हो जांदे सी। सतगुरु उहदी एक ड्यूटी ला दिंदे सी, प्यारिया तू दुनिया दे नाल गुरु दीआं गल्लां करिया कर। उहनूं असीं कहिंदे सी प्रचारक। प्रचारक दे अर्थ कोई किसे नूं बदलण वाला नहीं है, प्रचारक दे अर्थ कोई किसे नूं उपदेश देना नहीं है। प्रचारक दे अर्थ ने कि सिर्फ गुरु दीआं बातां करनियां ने। तुसीं देखोगे जिहदे ते गुरु साहिब खुश हुंदे सी उहनूं इह जिम्मेवारी दे दिंदे सी ते उहदे नाम नाल शब्द भाई चलदा सी। दसे गुरु साहिबानां दी हिस्टरी पढ़ के देख लैणी, भाई मरदाना जी, भाई गुरदास जी, भाई मनी सिंह साहब जी, होर इत्यादिक बेअंत गुरसिख होए जिन्हें गुरु नूं पा गए उहदा नाम भाई। हुण गुरु साहिब नूं हर एक जीवन नहीं चंगा लगदा, नोट करियो। घर दे विच वी आपां देखदे आ मापिआं नूं ना, जिहड़ा बच्चा आग्याकार हुंदा बड़ा प्यारा लगदा, जिहड़ा बच्चा आग्याकार नहीं है उहदे लई मापे सब कुछ करदे ने पर अंदरों प्यारा नहीं लगदा। उह सब कुछ करदे ने, अपनी जिम्मेवारी निभाउंदे ने। इसे तरह रहत प्यारी मुझको सिख प्यारा ना है। जदों साडे अंदर क्रोध दी अग हुंदी है, कौड़े कौड़े मुख चो बोल हुंदे ने, अंदर बैठे हुए वाहिगुरु नूं बिल्कुल चंगे नहीं लगते, नहीं चंगे लगते। गुरु साहिब नूं भी नहीं चंगे लगते। गुरु साहिब दी भी अपनी लाइकिंग डिसलाइकिंग है। गुरबाणी नूं पढ़ के देखना गुरु साहिब किस चीज नूं डिसलाइक कर रहे ने। नानक फिक्का बोले है, तन मन फिका होए, गुरु साहब बिल्कुल पसंद नहीं कर रहे, पढ़ के देखना बाणी। मिठे बोलां नूं बहुत पसंद कर रहे ने, मिठत नीवी नानका गुण चंगियाईआं तत। फिर जिहदे नाल प्यार करना होवे असीं देखदे हां उहनूं पसंद की है। साडे घर विच कोई गैसट आया है, कोई रैलेटिव आया है, कोई मित्र आया है जिहदे नाल प्यार है, ते सानूं पता है कि उह साग नहीं खांदा, साग मक्की दी रोटी उहनूं पसंद नहीं है, ते असीं बणाउंदे ही नहीं है, सानू पता है नहीं खांदा। ते कदी सोच के देखियो, हर एक दी अपनी अपनी लाइकिंग हुंदी है। किसे बंदे नू करेले पसंद नहीं है, कड़ी पसंद नहीं है, उनू दो तीन चीजां पसंद नहीं है, तो वही दो तीन चीजां ही असीं बना के रखती हैं। फिर असीं उनू कहने होर खा होर खा, वो कहना नहीं जी मैनू स्वाद नहीं लगदी, दरअसल गल मैं खांदा नहीं जी, ठीक है मैं एक रोटी खा ली है, मेरी भुख मर गई है, मैं नहीं होर खांदा। ते साडे मन नूं बड़ा गिल्टी फील हुंदा, मना जे मैनूं पहलां पता हुंदा मैं उह चीजां क्यों बणाउंदा जिहड़ियां मेरे मित्र नूं नहीं पसंद आउंदियां। इसे लई असीं गैसट दे आउण तों पहलां, रैलेटिव दे आउण तों पहलां पुछ भी लैंदे आ तुहानूं पसंद की है। गुरु नाल प्यार करन वालिओ सानूं गुरु दी पसंद पता होनी चाहीदी है। वाहिगुरु नाल प्यार करन वालिओ सानूं वाहिगुरु दी पसंद पता होनी चाहीदी है। इसे तरहां जे गुरु नाल प्यार है फिर गुरु दे गुरसिखां नाल भी प्यार होना चाहिए। आखो वाहिगुरू तू मेरा गुर भाई है, आपां इक्को पिता दे पुत्र हां। सुन मीता जियो हमारा बल बल जासी, हर दर्शन देओ दिखाई। आ जनरल डिस्कशन होनी चाहिए है, गुरसिखा मेरे अंदर गुरबाणी दा बड़ा प्यार है, तू कृपा करके मेरे नाल गुरबाणी दे अर्थां दी डिस्कस कर। मैं हैरान हुंदा कई वारी सानू इस तरह दे सवाल आउंदे, जे बंदे ने घर बुलाया, भाई साहब जी कट्ठे बैठांगे, प्रशादा छकांगे जां चाह पानी पीवांगे, चले गए। ਉੱਥੇ ਗੱਲ ਚੱਲੀ ਜੀ ਬਾਦਲ ਕੀ ਕਰ ਰਿਹਾ ਜੀ, ਫਲਾਨਾ ਕੀ ਕਰ ਰਿਹਾ ਜੀ, ਧਿਮਕਾ ਕੀ ਕਰ ਰਿਹਾ। ਮੈਂ ਕਿਹਾ ਭਲਿਆ ਮਾਨਸਾ, ਤੂੰ ਮੈਨੂੰ ਪ੍ਰਚਾਰਕ ਕਰਕੇ ਬੁਲਾਇਆ, ਮੈਨੂੰ ਸ਼ਬਦ ਬਾਰੇ ਕੁਛ ਪੁੱਛ, ਇਹੋ ਜਿਹੀਆਂ ਚੀਜ਼ਾਂ ਮੈਨੂੰ ਕੀ ਪੁੱਛਣਾ? ਕਿਸੇ ਰਾਜਨੀਤਿਕ ਨੂੰ ਪੁੱਛ, ਮੇਰਾ ਕੋਈ ਐਕਸਪੀਰੀਅੰਸ ਨਹੀਂ ਹੈ। ਕਿਉਂਕਿ ਕਿਹੜਾ ਪੋਲੀਟੀਸ਼ੀਅਨ ਕੈਸਾ ਹੈ ਇਹ ਪੋਲੀਟੀਕਲ ਲੋਕਾਂ ਨੂੰ ਜ਼ਿਆਦਾ ਪਤਾ ਹੋਏਗਾ, ਸਾਨੂੰ ਕੀ ਪਤਾ। ਫਿਰ ਦੇਖੋ ਜੀ, ਆਹ ਕਮੇਟੀਆਂ ਨਹੀਂ ਆਹ ਕਰ ਰਹੀਆਂ ਜੀ, ਫਲਾਨੇ ਉਹ ਨਹੀਂ ਕਰ ਰਹੇ ਜੀ, ਇੰਜ ਕਿਉਂ ਹੋ ਰਿਹਾ ਜੀ? ਮੈਨੂੰ ਇੱਕ ਗੁਰਮਤਿ ਪਿਆਰੇ ਕਹਿਣ ਲੱਗੇ ਜੀ, ਬੰਦੇ ਪੈਸਿਆਂ ਪਿੱਛੇ ਕਿਉਂ ਲੜਦੇ ਆ ਜੀ? ਮੈਂ ਕਿਹਾ ਜਿਹੜੇ ਲੜਦੇ ਉਹਨਾਂ ਨੂੰ ਪੁੱਛ ਲੈ, ਮੈਨੂੰ ਕੀ ਪੁੱਛ ਰਿਹਾ? ਕੁਐਸਚਨ ਕਿਸੇ ਹੋਰ ਚੀਜ਼ ਨਾਲ ਸੰਬੰਧਿਤ ਹੁੰਦਾ, ਪੁੱਛ ਕਿਸੇ ਹੋਰ ਤੋਂ ਰਹੇ ਹਾਂ। ਕਿਉਂ? ਕਿਉਂਕਿ ਸਾਡੇ ਅੰਦਰ ਡਿਸਲਾਈਕਿੰਗ ਹੋਣ ਕਰਕੇ ਉਹ ਹੇਟ ਨੇ ਇੱਕ ਜ਼ਹਿਰ ਭਰੀ ਹੁੰਦੀ ਹੈ, ਅਸੀਂ ਉਹ ਜ਼ਹਿਰ ਕੱਢਣੀ ਹੁੰਦੀ ਹੈ। ਕੋਸ਼ਿਸ਼ ਕਰੀਏ, ਭਾਈ ਸਾਹਿਬ ਜੀ ਹੁਰੀ ਨੇ, ਇਹ ਮਿਲਦੇ ਨੇ, ਇਹਨਾਂ ਨੂੰ ਪਤਾ ਹੈ ਕਿਤਨੇ ਵਜੇ ਅਖੰਡ ਪਾਠ ਸਾਹਿਬ ਕਿਹੜੀ ਡੇਟ ਨੂੰ ਹੋ ਸਕਦੇ ਨੇ, ਕਿਹੜੀ ਨੂੰ ਨਹੀਂ ਹੋ ਸਕਦੇ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ, ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਲੋੜ ਹੈ, ਕਿਸ ਕਿਸ ਚੀਜ਼ ਦੀ ਲੋੜ ਹੈ, ਅਸੀਂ ਉਹੀ ਟੌਪਿਕ ਰੱਖੀਏ। ਬੰਦੇ ਦੇ ਐਕਸਪੀਰੀਅੰਸ ਨਾਲ ਟੌਪਿਕ ਹੋਣ। ਸਿੱਖ ਸਿੱਖ ਦਾ ਰਿਸ਼ਤਾ ਹੈ ਉਹ ਗੁਰੂ ਦੀ ਬਾਤ ਕਰੇ ਆਖੋ ਵਾਹਿਗੁਰੂ। ਇੱਕ ਵਿਦਵਾਨ ਸੱਜਣ ਨੇ ਬੜੀਆਂ ਕਮਾਲ ਦੀਆਂ ਪਿਆਰੀਆਂ ਸਤਰਾਂ ਲਿਖੀਆਂ ਨੇ, ਕਹਿੰਦਾ ਜਨਰਲ ਡਿਸਕਸ਼ਨ ਦੇ ਵਿੱਚ ਜਿਹੜੇ ਸਵਾਲ ਹੁੰਦੇ ਨੇ, ਮਿਲਣ ਵੇਲੇ ਹਰ ਬੰਦਾ ਪੁੱਛਦਾ ਏ ਤੇਰਾ ਮਿੱਤਰਾ ਆਰ ਪਰਿਵਾਰ ਕਿੰਨਾ, ਕਿੰਨੇ ਪੁੱਤ ਧੀਆਂ, ਕਿੰਨਾ ਨਕਦ ਨਾਮਾ, ਲੈਣ ਦੇਣ ਦਾ ਚੱਲੇ ਵਿਹਾਰ ਕਿੰਨਾ, ਕਿੰਨਾ ਮਾਲ ਮੱਤਾ, ਕਿੰਨੀ ਗਾਈ ਮੱਝੀ, ਭੋਏ ਭਾਂਡਾ ਤੇ ਕਾਰੋਬਾਰ ਕਿੰਨਾ, ਪਰ ਇਹ ਨਾ ਪੁੱਛਦਾ ਏ ਕੋਈ ਯਾਰ ਪੰਛੀ ਕਿ ਤੇਰਾ ਸਤਿਗੁਰੂ ਦੇ ਨਾਲ ਪਿਆਰ ਕਿੰਨਾ। ਸਿੱਖ ਸਿੱਖ ਨੂੰ ਮਿਲੇ ਔਰ ਤਰਸਦਾ ਹੋਵੇ ਕਿ ਜਦੋਂ ਗੁਰਸਿੱਖ ਮਿਲੇਗਾ ਮੈਂ ਉਸ ਤੋਂ ਪੁੱਛਾਂਗਾ। ਅੱਜ ਮੈਂ ਇੱਕ ਪੰਕਤੀ ਪੜ੍ਹੀ ਸੀ, ਉਹ ਪੰਕਤੀ ਦੇ ਵਿੱਚ ਬੜੀ ਕਮਾਲ ਦੀਆਂ ਗੱਲਾਂ ਕੀਤੀਆਂ ਗਈਆਂ ਸੀ, ਸ਼ਬਦ ਵਿੱਚ ਬੜੀਆਂ ਗੱਲਾਂ ਕੀਤੀਆਂ ਗਈਆਂ ਸੀ, ਪਰ ਮੈਨੂੰ ਪੂਰੀ ਸਮਝ ਨਹੀਂ ਮਿਲੀ। ਮੈਨੂੰ ਸਿੱਖ ਮਿਲੇ, ਮੈਂ ਉਹਦੇ ਨਾਲ ਡਿਸਕਸ ਕਰਾਂ, ਜੇ ਅੰਦਰ ਹਿਰਦੇ ਵਿੱਚ ਪਿਆਸ ਹੋਏਗੀ ਤੇ ਫਿਰ ਸੱਚ ਜਾਣਿਓ ਉਹ ਉਡੀਕੇਗਾ, ਤੇ ਜਦੋਂ ਮਿਲੇਗਾ ਸਭ ਤੋਂ ਪਹਿਲਾਂ ਫਿਰ ਬਾਤਾਂ ਵੀ ਗੁਰਬਾਣੀ ਦੀਆਂ ਕਰੇਗਾ। ਇੱਕ ਮੈਂ ਹੋਰ ਬੇਨਤੀ ਕਰਾਂ, ਜੇ ਸਾਨੂੰ ਗੁਰਬਾਣੀ ਗ੍ਰੈਮਰ ਦੀ ਸਮਝ ਨਹੀਂ ਆਉਂਦੀ, ਆ ਜਿਹੜਾ ੜਾ ਸ਼ਬਦ ਹੈ ਨਾ ਗ੍ਰੈਮਰ ਨਾਲ ਸੰਬੰਧਿਤ ਹੈ ਜਿਹਨੂੰ ਅਸੀਂ ਗੁਰਮੁਖੀ ਕਹਿੰਦੇ ਹਾਂ, ਜਿਸ ਤੇ ਜ਼ਿਆਦਾ ਪਿਆਰ ਆਇਆ ਉਸ ਸ਼ਬਦ ਨਾਲ ੜਾ ਲਿਖਿਆ ਹੋਇਆ, ਗੁਰ ਸਿੱਖ ੜਾ, ਸਾਜਨ ੜਾ, ਜਾਨੀ ੜਾ, ਇਹ ਛੋਟੇ ਛੋਟੇ ਪੁਆਇੰਟਸ ਨੇ। ਜੇ ਸਾਨੂੰ ਨਹੀਂ ਪਤਾ ਤੇ ਸਾਨੂੰ ਕੋਈ ਐਸਾ ਵਿਅਕਤੀ ਮਿਲਿਆ ਹੋਵੇ ਜਿਹਨੂੰ ਗੁਰਬਾਣੀ ਵਿਆਕਰਨ ਦਾ ਬੋਧ ਹੋਵੇ ਤੇ ਅਸੀਂ ਪੁੱਛਦੇ ਫਿਰੀਏ ਉਹ ਤੋਂ ਹੋਰ ਤਰ੍ਹਾਂ ਦੀਆਂ ਗੱਲਾਂ, ਇਹਦਾ ਮਤਲਬ ਗੁਰਬਾਣੀ ਗ੍ਰੈਮਰ ਜਾਣਨ ਦੀ ਸਾਡੀ ਕੋਈ ਇੱਛਾ ਨਹੀਂ ਹੈ। ਸਾਨੂੰ ਕੋਈ ਮਿਲਿਆ ਹੋਵੇ ਗੁਰਬਾਣੀ ਦੇ ਅਰਥ ਦੱਸਣ ਵਾਲਾ ਤੇ ਪੁੱਛਦੇ ਫਿਰਦੇ ਹੋਈਏ ਅਸੀਂ ਰਾਜਨੀਤਿਕ ਢਾਂਚੇ ਦੀਆਂ ਗੱਲਾਂ, ਇਹਦਾ ਮਤਲਬ ਸਾਨੂੰ ਅਰਥ ਸਿੱਖਣ ਤਾਈਂ ਕੋਈ ਸਰੋਕਾਰ ਨਹੀਂ ਹਾਲੇ ਬਣਿਆ। ਜੇ ਅੰਦਰ ਪਿਆਸ ਬਣ ਗਈ ਉਹ ਪੁੱਛਦਾ ਏ, ਕਹਿੰਦਾ ਪਿਆਰਿਆ ਤੂੰ ਗੁਰੂ ਦਾ ਗੁਰਸਿੱਖ ਹੈ, ਗੁਰੂ ਨੇ ਤੈਨੂੰ ਵੀ ਗੱਲਾਂ ਦੱਸੀਆਂ, ਮੈਨੂੰ ਵੀ ਗੱਲਾਂ ਦੱਸੀਆਂ ਨੇ, ਆਪਾਂ ਇਸ ਲਈ ਗੁਰ ਭਾਈ ਹਾਂ ਕਿਉਂਕਿ ਸਾਡੇ ਅੰਦਰ ਵਾਹਿਗੁਰੂ ਦਾ ਇੱਕ ਪਿਆਰ ਇੱਕ ਠਾਠਾ ਮਾਰਦਾ ਪਿਆ ਏ, ਮਨ ਵਿੱਚ ਇੱਛਾ ਹੈ, ਇਹ ਤੇ ਸੁਣਿਆ ਵਾਹਿਗੁਰੂ ਜੀ ਓਮਨੀ ਪ੍ਰੈਜੈਂਟ ਨੇ, ਹਰ ਥਾਂ ਤੇ ਨੇ, ਪਰ ਕਰੀਏ ਕੀ, ਦਿਸਦੇ ਨਹੀਂ ਆ। ਆਖੋ ਵਾਹਿਗੁਰੂ ਹੈ ਤੇ ਮੇਰੇ ਅੰਦਰ ਹੀ, ਇਹ ਪਾਪੀ ਮਨ ਇੱਥੇ ਖੜਾ ਏ, ਪਤਾ ਨਹੀਂ ਹੈ ਵੀ ਹੈ ਕਿ ਨਹੀਂ ਹੈ। ਉਡੀਕਦਾ ਹੋਵੇ ਕਿ ਇਹ ਜਿਹੀਆਂ ਬਾਤਾਂ ਕਰੀਏ ਤੇ ਗੁਰਸਿੱਖ ਗੁਰਸਿੱਖ ਨੂੰ ਪੁੱਛੇ, ਪਿਆਰਿਆ ਮੈਂ ਵਾਹਿਗੁਰੂ ਤੋਂ ਕੁਰਬਾਨ ਜਾਣਾ ਗੁਰੂ ਦੀਆਂ ਗੱਲਾਂ ਸੁਣ ਕੇ, ਤੂੰ ਵੀ ਗੁਰੂ ਦੀਆਂ ਗੱਲਾਂ ਸੁਣਦਾ, ਆਪਾਂ ਸਤਸੰਗੀ ਹਾਂ, ਪਿਆਰਿਆ ਕੁਛ ਗੱਲਾਂ ਕਰ ਲਈਏ ਕਿ ਕਿਵੇਂ ਵਾਹਿਗੁਰੂ ਦੇ ਦਰਸ਼ਨ ਹੋਣ, ਕਿਵੇਂ ਵਾਹਿਗੁਰੂ ਦਾ ਅਹਿਸਾਸ ਹੋਵੇ। ਮੈਂ ਤੇ ਹੈਰਾਨ ਹੁੰਦਾ ਕਿਸੇ ਮਹਾਂਪੁਰਸ਼ ਕੋਲੇ ਜਾ ਕੇ ਨਾ, ਕਹਿੰਦੇ ਜੀ ਸਾਡੀਆਂ ਮੱਝਾਂ ਬੜੀਆਂ ਬਿਮਾਰ ਰਹਿੰਦੀਆਂ, ਕਿਸੇ ਵੈਟਰਨਰੀ ਡਾਕਟਰ ਕੋਲੇ ਜਾ, ਇਹੋ ਜਿਹੀਆਂ ਗੱਲਾਂ ਮਹਾਂਪੁਰਸ਼ਾਂ ਕੋਲੇ ਕਰਨੀਆਂ, ਗੁਰਮੁਖਾਂ ਕੋਲੇ ਕਰਨੀਆਂ? ਗੁਰੂ ਰਹਿਮਤ ਕਾਰਨ ਸਿੱਖ ਸਿੱਖ ਦਾ ਰਿਸ਼ਤਾ ਵਾਹਿਗੁਰੂ ਦੀਆਂ ਗੱਲਾਂ, ਸਿੱਖ ਸਿੱਖ ਦਾ ਰਿਸ਼ਤਾ ਗੁਰੂ ਦੀਆਂ ਗੱਲਾਂ, ਸਿੱਖ ਸਿੱਖ ਦਾ ਰਿਸ਼ਤਾ ਗੁਰੂ ਦੇ ਬਚਨਾਂ ਦੀਆਂ ਗੱਲਾਂ। ਫਿਰ ਕਿਸ ਭਾਵਨਾ ਨਾਲ ਅੰਦਰ ਸਤਿਕਾਰ ਕੈਸਾ ਹੋਵੇ, ਸੁਣ ਮੀਤਾ ਧੂਰੀ ਕੋ ਬਲ ਜਾਈ, ਇਤਨੀ ਨਿਮਰਤਾ ਪਿਆਰਿਆ, ਉਹ ਉਸ ਨੂੰ ਕਵੇ ਤੂੰ ਮਹਾਨ ਹੈ, ਉਸ ਨੂੰ ਕਵੇ ਤੂੰ ਮਹਾਨ ਹੈ। ਐਸਾ ਨਾ ਹੋਵੇ ਇੱਕ ਪੈਰੀ ਹੱਥ ਲਾ ਰਿਹਾ ਦੂਸਰਾ ਲਵਾ ਰਿਹਾ, ਗੁਰਮਤ ਨਹੀਂ ਹੈ, ਗੁਰਮਤ ਨਹੀਂ ਹੈ। ਗੁਰਮਤ ਇਹ ਹੈ ਉਸ ਦੇ ਅੱਗੇ ਝੁਕ ਰਿਹਾ, ਉਸ ਦੇ ਅੱਗੇ ਝੁਕ ਰਿਹਾ, ਉਹ ਕਹਿੰਦਾ ਮੈਂ ਇਹਦੇ ਤੋਂ ਨੀਵਾਂ, ਉਹ ਕਹਿੰਦਾ ਮੈਂ ਇਹਦੇ ਤੋਂ ਨੀਵਾਂ, क्योंकि हम तज भलो सब कोए सारे लिए है। वो कहता है मेरे को गुण नहीं है, ये सामने वाले जितने भी स्रोते बैठे ने सारे को मेरे ना गुण है। कोई इन्हों सिखाने वास्ते कथा नहीं हो रही, सगो सीखने वास्ते कथा हो रही है। गुरु सवारियो जो किसी सुन के गल चंगी लगती है वह सिर हिला है, मन नू हौसला बनता है। आ जेडी मेरे गुरु की गल कही जा रही है ये सारे सिर हिला रहे ने, इहदा मतलब ये गल सारे नू चंगी लगती है, मेरे घर विच मैनू भी अपनानी चाहिए है। एक सत्कार धूड़ी कबल जाई, धूड़ी की है? एक ते धूड़ी है जेडे पैरां नू लगी हुई मिट्टी, नहीं प्यारियो धूड़ी है गुण। आखो वाहिगुरु, वाहिगुरु की धूड़ी गुण ने। हर एक अंदर कोई ना कोई गुण बैठा है, ओदे गुणा तो बलिहार जाना। आ जितने भी सत्संगी ने, जितने भी गुरु के गुरसिख ने, हर एक विच कोई ना कोई गुण दिस सकदा है, बशर्ते के साडे देखण दा नजरिया गुणा वाला होवे। रब ने कैसा खेल बना दिता है। आ समुंदर है ना, समुंदर ते हंस भी जांदा है, समुंदर ते बगला भी जांदा है, देखण नूं दोनों इको जे ने। आख वाहिगुरु, रब ने खेल बनाया, दोनों इको जे बनाए ने, एक फर्क पा दिता है। हंस दी खुराक मोती है, बगले दी खुराक डड्डा है। हंस भी अपनी खुराक पूरी करन वास्ते समुंदर ते जांदा है, बगला भी जांदा है, समुंदर निराश नहीं होण दिंदा, दोनों नूं देई जा रहा। आख वाहिगुरु, दोनों नूं देई जा रहा। मेरे परमात्मा ने, वाहगुरु ने इंसान बनाए, अंदर आत्मा रख दिती, अंदर मन रख दिते। मन ने कुछ औगण पैदा कर देने ने, आत्मा ने कुछ गुण बना देने ने। इस दुनिया ते कोई भी ऐसा मनुख नहीं जिहड़ा हथ खड़ा करके कवे मेरे अंदर कोई औगण ही नहीं है। तुसीं कोई भी ऐसा नहीं लभ सकदे जिहदे अंदर गुण नहीं है। देखण दा नजरिया होना चाहीदा है। एक छोटी जी एग्जाम्पल देवां, जदों बच्चा रिड़न सिखदा है, घर विच गमला लग्या होया, जां बगीची दे विच गुलाब दा फुल है, बच्चा जा रहा उधर नूं क्योंकि उन्हूं फुल दिस रहा है, पिछे पिछे मां भज्जी जांदी है, इहदे हत्थां ते कंडे लगणगे क्योंकि गुलाब दे कंडे ने, इहनूं तोड़ने नहीं आउंदे, पर उहनूं देख ही नहीं रहा। आखो वाहिगुरू, बच्चे नूं फुल ही दिसदे ने, कंडे नहीं, मां नूं कंडे दिसदे ने, क्योंकि मां दीआं नज़रां सब तों वड्डा फुल उहदा बेटा है। उह अपने बेटे दे कंडा लग गया, उस विचों निकलिया होया लाल रंग नहीं देख सकदी, उहनूं पता है इहदी कीमत की है, भावें गुलाब दे कोल भी अपना लाल रंग है। दोनों दा नजरिया वखरा है। खोवा करो, इसे तरह गुण देखण दी जांच आ जावे। गुरु रहमत कारण धन भाई कन्हैया जी दुश्मन नूं पानी पिलाउंदे कहिंदे ने, सतगुरु तुहानूं ही पानी पिलाया, तुसीं भी पानी मंगिया सी। धूरी कबल जाई, किसे सिख दा एक बोल कौड़ा लग जावे ना, सारी उम्र वो चंगा नहीं लगता। ये साडे मन दा सुभाव है, आ साडा लैवल है, साडा अंदरला। फिर की हो गया, एक बोल चंगा नहीं लग्या। इतने शब्द वरत्या, तू मेरा गुरहाई, तू मेरे गुरु दा सिख है, इसलिए मेरा असली भरा तू है। आखो वाहिगुरु, सके भरावां दा रिश्ता एक बखरा रिश्ता है, सिख सिख दा रिश्ता एक बखरा रिश्ता है। एह मन तेरा भाई रहाओ, एह मन तेरा भाई दे अर्थ ने, तू गुरु दी गल दस, मैं सच्ची उस नू जिंदगी विच प्रैक्टिकल धरन वास्ते ट्राई करांगा। पर यह ना होवे, एक ते गुरु दी गल पुछ रहा, दूसरा नू पखंडवाद सिखाई जा रहा होवे, ए भी गुरमत नहीं है। एक ने ते गुरु दी गल सिखाई है, इन्हे निरा कर्मकांड सिखा दिता है, ए भी गुरु दी बात नहीं है। दोनों दा आपस विच डिस्कशन होवे, ओ गुरमत पुछनी चाहुंदा है, ओ गुरमत दस रहा है, ओ गुरमत जाननी चाहुंदा है, ओ गुरमत विचार रहा है। आ सिखां दा आपस विच रिश्ता होना चाहिए, ते दोने एक दूसरे दी गल सुनदे आ। पाव मलोवा मल मल धोवा, एह मन तय कूंदे सां, इतनी निम्रता होवे, मैं तेरे चरण धोवा ते चरण धो के पीवा। सच जाने ये ओ गल्लां नहीं है जी, फलाने दे चरण धो तो फलाना पी रहा सी, फोटो निकल दिया, उन्हें भी गुरमत नहीं है। चरण धोण दे अर्थ ने जेड़े तेरे अंदर गुण ने प्यारिया, तू उना गुणा नू जिवें गुरु तो लैके जिंदगी च वरत्या है, बड़े ऐसे ने जेड़े सहज विच रहिंदे जे। किसे ने कोई गल कही, बड़ी कौड़ी कही, सामने वाला शांत रहा, उन्हूं पुछिया उन्हें तेन इन्नी कौड़ी गल कही तू शांत किवें रहा, कहिंदा उन्हें कौड़ी गल इसलिए कही क्योंकि इमपेशंस हो गया, ये उहदी प्रॉब्लम है मेरी नहीं। आखो वाहिगुरू भाई ये तू गुण कित्थों लिया, कहिंदा मैं गुरु तो लिया। अच्छा मैं भी जाके मंगांगा, जे ते तरले लेके मंग ले ने, इनू कहिंदे ने चरण धो के पीना। मत समझो कोई बंदा आवे ते उहदे असीं चरण धो के थाली च पा के पी लईए, गुरमत नहीं है। हिंदुइज्म हो सकदा है, गुरमत नहीं है। गुरमत दे अर्थ ने, चरण धोण दे अर्थ ने एक दूसरे नाल पूरे निम्रता विच पेश आउणा। की हो गया जे चार पैसे आ गए ने, एक गरीब दे कोल भी कुछ गुण हो सकदे ने, मेरे तो उच्चा है। हर बंदे दे अंदर रब दी जोत है, सत्कार देना, अपने आप नूं नीवा मनना। सुन मीता हों तेरी शरणाई आया, प्रभ मिलो देहो उपदेसा। प्यारिया मैं तेरे कोल एक उम्मीद रख के आया, तू मैनूं कोई गुरु दी वाहिगुरु दी गल दस, मैनूं एहसास हो जावे मेरे अंदर वाहिगुरु बैठे ने, एहसास हो जावे वाहिगुरु जी हर थां ते ने, उहनूं कहिंदे ने दर्शन देना। आ पुछण वाला कह रहा, हुण दसण वाला कह रहा, मान ना कीजै शरण परिजै, करै सो भला मनाइए। प्यारिया पहला तरीका है, मेरे कोल अपना कुछ भी नहीं, आखो वाहिगुरू कुछ भी नहीं। कहो नानक सब तेरी वडियाई, कोई नाओ ना जाना मेरा, जो वाहिगुरू ने दिता है कदों लै लवे कुछ नहीं पता, कुछ नहीं पता। प्यारियो चार चफेरे नजर मारनी, दुनिया के करिश्मे वापर रहे ने, जे फिर ओदा दिता होया वरत रहे हां, कुछ दूसरियां लई भी कर जाइए, कर सो भला मनाइए। जिन्हां ने गरीबी देखी है ना, असली जिंदगी तद पता लगती है, कदी गरीबी के नजारे भी देखे हो, अरशां तो फरशां ते डिग के देखा हो, उस वेले कदी किसी ने मदद की हुंदी है, बाद विच बंदा सैटल हो जांदा है। जे मेरे ते गरीबी आई सी, किसी ने मदद की सी, अज सैटल हो गया, किसी गरीब की मदद भी करके देखदा। कदी तेनू कोई नहीं सी पुछदा, समा आया तेरा स्टेटस बनिया, सत्कार बनिया, अज जिन्हां नू नहीं कोई पुछदा, कदी उन्हां नू भी उच्चा चुके देख। अपने लई ते चिड़िया जानवर भी कर जाते जे, मना तू ते इंसान है, करे सो भला मनाई है। सुन मीता जियो पिंड सब तन अर्पी जै, इउं दर्शन हर जियो पाई है। सिर्फ दो मिनट, ये शरीर ये आत्मा वाहिगुरु दी दित्ती, जियो पिंड, जियो आत्मा, पिंड शरीर ते नाल शब्द आया तन, तन हिरदा, हिरदा भी वाहिगुरु दा है। उन्हूं समर्पित करन दे अर्थ की ने, आत्मा वाहिगुरु दी है, भेटा करना हुंदा ना, नोट करो, आपां माया भेटा करने हैं ना, माया रब ने दित्ती है, वाहिगुरु ने दित्ती है, गुरु ने दित्ती है, तेरा दिया तुझे क्या अर्पो। यह शरीर वाहिगुरु का दिता, किवें भेटा करिए, भेटा करन दे अर्थ ने जे गुरु का शरीर है तो फिर एदी आउटलुक गुरु वाली बननी चाहिए। आखो वाहिगुरु सिख का स्वरूप गुरु का स्वरूप है, ते सिख नूं इस स्वरूप नाल प्यार करना चाहिए, गुरु का स्वरूप समझ के, केस गुरु की मोहर है, इन्हों का प्यार सत्कार करना चाहिए। सिख पुत्र अपने पिता वर्गा दिसना चाहिए, ते सिख अपने गुरु वर्गा दिसना चाहिए, गुरु के स्वरूप नाल प्यार करना। इस शरीर नूं इशनान करन लग्या, इस तरीके नाल इशनान करना, गुरु का शरीर है, मैं ते सेवा कर रहा। आखो वाहिगुरु बाणी चेती आ जाएगी, इशनान करदे बाणी चेती आ जाएगी। आत्मा भेटा करन दे अर्थ की ने, जेड़े आत्मा दे गुण ने उन्हें जिंदगी च लियाउण दी कोशिश करनी है, जिन्ने गुण आ जाण शुकराना करना है। हिरदा भेटा करन दे अर्थ की ने, ये हिरदे दे विच ओह वासनावां जिहड़ियां वाहिगुरु नूं भुला रहियां ने, गुरु नूं भुला रहियां ने, एक एक करके उन्हां वासनावां नूं बाहर कढ दईए, ट्राई करिए। हर बंदे नूं पता है ਇਉਂ ਦਰਸ਼ਨ ਹਰ ਜੀ ਪਾਈਏ ਅਹਿਸਾਸ ਹੋ ਜਾਏਗਾ। ਇੱਕ ਨੇ ਪੁੱਛਿਆ, ਦੂਸਰੇ ਨੇ ਦੱਸਿਆ, ਹੁਣ ਦੋਨੋਂ ਪਤਾ ਕੀ ਕਹਿ ਰਹੇ ਨੇ। ਕਹਿੰਦੇ ਪੁੱਛਣ ਵਾਲਾ ਕਹਿੰਦਾ, ਇਹ ਮੇਰੇ ਕੋਲੇ ਪੁੱਛਣ ਦੀ ਕਿੱਥੇ ਸਮਰੱਥਾ ਸੀ, ਇਹ ਸਵਾਲ ਤੇ ਮੇਰੇ ਗੁਰੂ ਨੇ ਮੇਰੇ ਅੰਦਰ ਪੈਦਾ ਕੀਤੇ। ਦੱਸਣ ਵਾਲਾ ਕਹਿੰਦਾ, ਮੇਰੇ ਕੋਲੇ ਕਿੱਥੇ ਗਿਆਨ ਸੀ, ਮੈਨੂੰ ਤੇ ਗਿਆਨ ਆਉਂਦਾ ਹੀ ਨਹੀਂ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਇਹ ਤੇ ਗੁਰੂ ਦੀਆਂ ਗੱਲਾਂ ਸੀ। ਫਿਰ ਦੋਨੋਂ ਕਹਿੰਦੇ, ਭਇਓ ਅਨਗ੍ਰਹੋ ਪ੍ਰਸਾਦ ਸੰਤਨ ਕੈ। ਸੰਤਨ ਗੁਰੂ, ਗੁਰੂ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ। ਗੁਰੂ ਦੀਆਂ ਗੱਲਾਂ ਮਿੱਠੀਆਂ ਲੱਗੀਆਂ, ਉਹ ਗੁਣ ਵਰਤ ਕੇ ਦੇਖੇ, ਵਾਹਿਗੁਰੂ ਦੀ ਯਾਦ ਬਣ ਗਈ। ਵਾਹਿਗੁਰੂ ਦੀ ਯਾਦ ਬਣੀ, ਵਾਹਿਗੁਰੂ ਦਾ ਨਾਮ ਮਿੱਠਾ ਲੱਗਣ ਲੱਗ ਪਿਆ। ਜਨ ਨਾਨਕ ਕੌ ਗੁਰ ਕਿਰਪਾ ਧਾਰੀ, ਐਸੇ ਸ਼ਬਦ ਕਦੀ ਨਹੀਂ ਵਰਤਨੇ ਜੀ ਸਾਡੇ ਬੱਚਾ ਹੋਇਆ, ਫਲਾਣੇ ਨੇ ਅਰਦਾਸ ਕੀਤੀ ਸੀ ਤਾਂ ਹੋਇਆ, ਸਾਨੂੰ ਆਹ ਚੀਜ਼ ਫਲਾਣੇ ਥਾਂ ਤੋਂ ਮਿਲੀ। ਮੈਂ ਬੇਨਤੀ ਕਰਾਂ, ਸਿੱਖ ਨੂੰ ਜੋ ਕੁਛ ਮਿਲਿਆ ਗੁਰੂ ਗ੍ਰੰਥ ਸਾਹਿਬ ਦੀ ਬਦੌਲਤ ਮਿਲਿਆ, ਗੁਰੂ ਗ੍ਰੰਥ ਸਾਹਿਬ ਜੀ ਤੋਂ ਉੱਪਰ ਕੋਈ ਨਹੀਂ ਸਾਡੇ ਲਈ। ਜਨ ਨਾਨਕ ਕੌ ਗੁਰ ਕਿਰਪਾ ਧਾਰੀ, ਸਭ ਅਕੁਲ ਨਿਰੰਜਨ ਡੀਠਾ ਅਕੁਲ। ਹਰ ਇੱਕ ਦੀ ਆਪਣੀ ਆਪਣੀ ਕੁਲ ਹੈ, ਆਪਣੀ ਆਪਣੀ ਕੈਟੇਗਰੀ ਹੈ। ਉਹ ਕਹਿੰਦਾ ਮੈਂ ਇਸ ਕੈਟੇਗਰੀ ਨਾਲ ਸੰਬੰਧਿਤ ਹਾਂ, ਮੈਂ ਇਸ ਸੰਸਥਾ ਨਾਲ ਸੰਬੰਧਿਤ ਹਾਂ, ਮੈਂ ਇਸ ਤਰ੍ਹਾਂ ਦਾ ਇਹਦੇ ਨਾਲ ਰਿਲੇਟਡ ਹਾਂ। ਵਾਹਿਗੁਰੂ ਦੀ ਕੋਈ ਕੁਲ ਨਹੀਂ ਹੈ, ਬੰਦੇ ਦੀ ਵੀ ਕੋਈ ਕੁਲ ਨਹੀਂ ਹੈ, ਬੰਦੇ ਦੀ ਵੀ ਕੋਈ ਜਾਤ ਨਹੀਂ ਹੈ, ਅਸੀਂ ਬਣਾ ਲਈਆਂ ਨੇ। ਸਿੱਖ ਦੀ ਵੀ ਕੋਈ ਜਾਤ ਨਹੀਂ ਹੈ, ਸਿੱਖ ਦੀ ਵੀ ਕੋਈ ਕੈਟੇਗਰੀ ਨਹੀਂ ਹੈ। ਜੇ ਇਹ ਅਹਿਸਾਸ ਹੋ ਜਾਵੇ, ਸਾਰੇ ਹੀ, ਚਾਹੇ ਕੋਈ ਅਮੀਰ ਹੈ, ਚਾਹੇ ਕੋਈ ਗਰੀਬ ਹੈ, ਹਾਲੇ ਤੇ ਅਗਲਾ ਸਟੈਪ ਉਹ ਕਿਸੇ ਵੀ ਦੇਸ਼ ਦਾ ਹੈ, ਕਾਲਾ ਹੈ, ਗੋਰਾ ਹੈ, ਕਿਹੋ ਜਿਹੀ ਹੈ, ਸਾਰੇ ਵਾਹਿਗੁਰੂ ਦੇ ਪੁੱਤਰ ਨੇ। ਏਕ ਪਿਤਾ ਏਕ ਸਕੇ ਹਮ ਬਾਰਕ, ਗੁਰੂ ਰਹਿਮਤ ਕਰਨ, ਉਹਦੀ ਜੋਤ ਅਹਿਸਾਸ ਰਵੇ, ਉਹਦੇ ਗੁਣਾਂ ਵਾਲਾ ਜੀਵਨ ਬਣ ਜਾਵੇ, ਤਾਂ ਕਿ ਮੁੱਖ ਵਾਕ ਸਾਡੀ ਜ਼ਿੰਦਗੀ ਪ੍ਰੈਕਟੀਕਲ ਰੂਪ ਵਿੱਚ, ਗੁਰੂ ਖੁਸ਼ ਹੋ ਜਾਣ ਤੇ ਗੁਰੂ ਖੁਸ਼ ਹੋਣਗੇ, ਭਇਓ ਅਨੁਗ੍ਰਹ ਪ੍ਰਸਾਦ ਸੰਤਨ ਕਾ, ਗੁਰੂ ਦੀ ਬਖਸ਼ਿਸ਼ ਹੋਏਗੀ। ਭੁੱਲ ਚੁੱਕ ਦੀ ਖਿਮਾ ਜੀ, ਫਤਿਹ ਦੀ ਸਾਂਝ ਕਰਕੇ ਸੀਸਾਂ ਦੇ ਕੇ ਨਿਵਾਜਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।